ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਕਿ ਜੋ ਹਫ਼ਤਾਵਾਰੀ ਦੀਵਾਨ ਸਜ ਰਿਹਾ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਤਿੰਨ ਦਿਨ ਤੋਂ ਅਖੰਡ ਜਾਪ ਜੋ ਚੱਲ ਰਿਹਾ ਸੀ, ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹੈ। ਵਿਸਾਖੀ ਦੇ ਦਿਹਾੜੇ ਦੀ ਯਾਦ ਜੋ 1699 ਈਸਵੀ ਸੰਨ ਦੀ ਵਿਸਾਖੀ, 1756 ਵਿਕਰਮੀ ਸੰਮਤ 1 ਵਿਸਾਖ, ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਾਕਾਰ ਰੂਪ ਦਿੱਤਾ, ਜੋ ਅਗੰਮੀ ਬਚਨ ਹੋਏ ਸਨ, ਜੋ ਵਾਅਦਾ ਕੀਤਾ ਸੀ, ਠਾਂਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੂੰ ਕਰੋ ਸਹਾਏ। ਉਸ ਬਚਨ ਨੂੰ ਸਕਾਰਥਿਆ ਕਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ। ਉਸ ਖਾਲਸੇ ਦੀ ਸਿਰਜਣਾ ਦਿਵਸ ਦੇ ਸੰਬੰਧ ਵਿੱਚ ਇਸ ਵਿਸ਼ੇ 'ਤੇ ਪੰਜਾਂ ਪਿਆਰਿਆਂ ਦੀ ਜੋ ਚੋਣ ਦੇ ਮੌਕੇ ਦੋ ਪਿਆਰੇ ਭਾਈ ਦਇਆ ਰਾਮ ਲਾਹੌਰ ਤੋਂ, ਧਰਮ ਚੰਦ ਹਸਤਨਾਪੁਰ ਤੋਂ, ਇਹਨਾਂ ਦੋ ਪਿਆਰਿਆਂ ਦੇ ਨਾਂ ਦੇ ਨਾਲ ਵਿਸ਼ੇਸ਼ ਕਰਕੇ ਜੋ ਦਿੱਲੀ ਲਾਹੌਰ ਦੀਆਂ ਘਟਨਾਵਾਂ ਇਤਿਹਾਸਕ ਸਨ, ਦਇਆ ਔਰ ਧਰਮ ਨੂੰ ਸਿੱਧ ਕਰਨ ਵਾਸਤੇ ਗੁਰਮੁਖ ਪਿਆਰੇ ਬਾਬਾ ਹਰਦਿਆਲ ਸਿੰਘ ਜੀ ਜੋ ਵਿਚਾਰ ਕੀਤੀ ਹੈ, ਕਾਬਲੇ ਤਾਰੀਫ ਹੈ। ਇਸ ਸ਼ਲਾਘਾ ਦੇ ਹੱਕਦਾਰ ਹਨ, ਕੋਈ ਵਾਧੂ ਨਹੀਂ ਹੈ, ਇਹ ਸ਼ਲਾਘਾ ਇਹਨਾਂ 'ਤੇ ਥੋਪੀ ਨਹੀਂ ਜਾ ਰਹੀ। ਬੜੀ ਸੁੰਦਰ ਵਿਚਾਰ ਕੀਤੀ ਹੈ, ਵਿਦਵਾਨਾਂ ਦੀ ਸੰਗਤ 'ਚੋਂ ਜੋ ਕੁਝ ਇਕੱਠਾ ਕੀਤਾ ਹੈ ਉਹ ਤੁਹਾਡੀ ਝੋਲੀ ਪਾਉਣ ਦਾ ਯਤਨ ਕੀਤਾ ਹੈ। ਇਸ ਢੰਗ ਦੇ ਨਾਲ ਸੁਣਾ ਰਹੇ ਸਨ ਅਤੇ ਉਸੇ ਪ੍ਰਭਾਵ ਨੂੰ ਕਬੂਲਦੇ ਹੋਏ ਤੁਸੀਂ ਸੁਣ ਰਹੇ ਸੀ। ਵੈਸੇ ਲੋੜ ਨਹੀਂ ਸੀ ਦਾਸ ਨੂੰ ਸਮਾਂ ਦੇਣ ਦੀ, ਸੱਚ ਬਾਤ ਇਹ ਹੈ। ਜੋ ਸੁਣ ਕੇ ਆਨੰਦ ਆ ਰਿਹਾ ਸੀ, ਮੈਂ ਮਹਿਸੂਸ ਕਰ ਰਿਹਾ ਸੀ, ਹੋ ਸਕਦਾ ਸੁਣਾ ਕੇ ਉਹ ਆਨੰਦ ਮੈਨੂੰ ਨਾ ਆਵੇ, ਪਰ ਫਿਰ ਵੀ ਜੋ ਗੁਰਮੁਖਾਂ ਨੇ 12:30 ਦੇ ਸਮਾਪਤੀ ਦਾ ਸਮਾਂ ਰੱਖਿਆ, 5 ਮਿੰਟ ਹੋ ਚੁੱਕੇ ਨੇ ਅਤੇ ਜੋ 25 ਮਿੰਟ ਦਾ ਸਮਾਂ ਹੈ, ਜੋ ਇਸ 25 ਮਿੰਟ ਦੇ ਵਿੱਚ ਮੈਂ ਤੁਹਾਡੀ ਸੇਵਾ ਕਰ ਸਕਦਾ, ਜਿੰਨੇ ਕੁ ਅੱਖਰ ਸਤਿਗੁਰੂ ਪਾ ਸਕਦੇ ਹੈ ਇਹ ਸਤਿਗੁਰਾਂ ਦੀ ਖੇਡ ਹੈ। ਇਸ ਸੰਬੰਧ ਵਿੱਚ ਵੈਸੇ ਤਾਂ ਕੋਈ ਬਾਕੀ ਰਹੀ ਨਹੀਂ, ਪਰ ਸਮੇਂ ਦੀ ਡਿਊਟੀ ਨੂੰ ਸਮਝਦਾ ਹੋਇਆ ਕਿ ਜੋ ਗੁਰਮੁਖ ਪਿਆਰਿਆਂ ਨੇ ਹੁਕਮ ਕੀਤਾ ਹੈ ਬੜੇ ਮਾਣ ਦੇ ਨਾਲ, ਮੈਂ ਤਾਂ ਹਰ ਰੋਜ਼ ਸ਼ਾਮ ਦੇ ਸਮੇਂ ਹਾਜ਼ਰੀ ਭਰਦਾ ਹੀ। ਵੈਸੇ ਅੱਜ ਤਾਂ ਇਹੀ ਹਾਜ਼ਰੀ ਭਰਦੇ ਜ਼ਿਆਦਾ ਵਧੀਆ ਸੀ ਬਾਤ, ਮੈਂ ਫਿਰ ਦੁਹਰਾ ਰਿਹਾ ਆਪਣੀ ਗੱਲ ਨੂੰ। ਪਰ ਆਓ, ਸੰਸਾਰ ਦੇ ਅੰਦਰ ਦੋ ਵਚਨ ਐਸੇ ਨੇ ਜਿਹੜੇ ਆਪਣੀ ਸਮਾਜਿਕ ਬੋਲੀ ਵਿੱਚ ਹਨ, ਮੈਂ ਉਹਨਾਂ ਦੇ ਨਾਲ 5 ਪਿਆਰਿਆਂ ਦੀ ਚੋਣ ਦੀ ਗੱਲ ਆਰੰਭ ਕਰਦਾ। ਭਾਈ ਹਰਦਿਆਲ ਸਿੰਘ ਜੀ ਤੋਂ ਪਹਿਲਾਂ ਜੋ ਤੁਹਾਡੇ ਬੱਚੇ ਬੱਚੀਆਂ ਨੇ ਸ਼ਬਦ ਪੜ੍ਹੇ, ਉਹਨਾਂ 'ਚ ਨੌਜਵਾਨ ਵੀਰ ਸ਼ਬਦ ਪੜ੍ਹ ਰਿਹਾ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾ ਮਰਨ ਕਬੂਲ, ਇਹ ਵਚਨ ਦੇ ਨਾਲ ਖਾਲਸੇ ਦੀ ਸਿਰਜਣਾ ਦੀ ਆਰੰਭਤਾ ਹੋਈ ਹੈ। ਇਸ ਵਚਨ ਦੇ ਨਾਲ ਹੀ ਆਪਾਂ ਅੱਜ ਦਾ ਸਮਾਂ ਦਾਸ ਨੂੰ ਹੁਣੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕਾਗਜ਼ ਦਾ ਇੱਕ ਛੋਟਾ ਜਿਹਾ ਟੁਕੜਾ ਜਿਹਦੇ ਉੱਤੇ ਤੁਹਾਡਾ ਹੁਕਮ ਲਿਖਿਆ ਹੋਇਆ ਆਇਆ ਹੈ ਕਿ ਸਮਾਂ 1 ਵਜੇ ਤੱਕ ਹੈ। ਧੰਨਵਾਦ ਹੈ। ਵੈਸੇ ਮੈਂ ਆਪਣੇ ਸੁਭਾਅ ਦੀ ਗੱਲ ਆਪ ਜੀ ਦੇ ਨਾਲ ਕਰਾਂ, ਭਾਵੇਂ ਪੰਜਾਬ ਵਿੱਚ ਭਾਵੇਂ ਪੰਜਾਬ ਤੋਂ ਬਾਹਰ ਹਿੰਦੁਸਤਾਨ ਵਿੱਚ, ਮੈਂ ਆਪਣੀ ਜ਼ਿੰਦਗੀ ਦਾ ਇੱਕ ਅਸੂਲ ਪੱਕਾ ਕੀਤਾ ਹੋਇਆ, ਜੇ ਸਮਾਂ ਨਿਸ਼ਚਿਤ ਹੋਵੇ ਉਹਨੂੰ ਅੱਗੇ ਪਿੱਛੇ ਨਾ ਕੀਤਾ ਜਾਏ, ਤਾਂ ਕਿ ਪ੍ਰਬੰਧਕਾਂ ਨੂੰ ਕਦੇ ਸ਼ਿਕਾਇਤ ਨਾ ਆਵੇ ਵੀ 1 ਮਿੰਟ ਵੀ ਉੱਤੇ ਕੀਤਾ ਗਿਆ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੀ ਵਿਚਾਰ ਹੁੰਦੀ ਹੈ ਉੱਥੇ ਕੁਛ ਮਜਬੂਰੀਆਂ ਆ ਜਾਂਦੀਆਂ ਨੇ ਵੀ ਸ਼ਬਦ ਦੇ ਅਰਥਾਂ ਨੂੰ ਵਿਚਾਲੇ ਨਾ ਛੱਡਿਆ ਜਾਏ। ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਇੰਡੀਆ ਦੇ ਵਿੱਚ, ਉਹਦੇ ਥੋੜ੍ਹਾ ਬਹੁਤ ਹੋ ਜਾਂਦਾ ਹੈ, ਜਿੱਥੇ ਤੱਕ ਤੀਸਰੇ ਪਹਿਰ ਦੇ ਦੀਵਾਨ ਜਾਂ ਪ੍ਰਚਾਰ, ਉਹਦੇ 'ਚ ਸੈਕਿੰਡਾਂ ਦਾ ਵੀ ਖਿਆਲ ਰੱਖਿਆ ਜਾਂਦਾ। ਨੱਕ ਨੱਥ ਖਸਮ ਹੱਥ ਕਿਰਤ ਤਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ। ਮੈਂ ਵੀ ਦੂਰ ਪਹੁੰਚਣਾ, ਅੱਜ ਸੈਂਡੀਕੋ ਪਹੁੰਚਣਾ, ਤਕਰੀਬਨ 5.5-6 ਘੰਟੇ ਦਾ ਰਸਤਾ ਹੈ। ਮੈਨੂੰ ਲਿਜਾਣ ਵਾਲੇ ਗੁਰਮੁਖ ਹਾਜ਼ਰ ਹੋ ਗਏ ਕਿ ਮੈਂ ਕੋਸ਼ਿਸ਼ ਕਰੂੰ ਕਿ ਤੁਹਾਡਾ ਹੁਕਮ 1 ਵਜੇ ਤੱਕ ਜਿਹੜਾ ਕੀਤਾ ਮੈਂ ਮੰਨ ਸਕਾਂ, ਪਰ ਜੇ ਥੋੜ੍ਹਾ ਚਿਰ ਪਹਿਲਾਂ ਸਮਾਪਤੀ ਕਰ ਦਿੱਤੀ ਤਾਂ ਖਿਮਾ ਵੀ ਰੱਖ। ਪਹਿਲਾਂ ਮਰਨ ਕਬੂਲ, ਜ਼ਿੰਦਗੀ ਦੇ ਅੰਦਰ ਹੋਰ ਸਾਰੇ ਕੰਮ ਸੌਖੇ ਹੈ, ਅਤੇ ਜਿਉਂਦੇ ਨੂੰ ਮਰਨਾ ਇਹ ਦੂਸਰੇ ਮਰਨੇ ਨਾਲੋਂ ਕਿਤੇ ਔਖਾ ਹੈ। ਮੌਤ ਆਈ ਤੇ ਹਰ ਬੰਦਾ ਮਰਦਾ ਹੈ, ਮੌਤ ਉਸ ਨੂੰ ਮਾਰ ਦਿੰਦੀ ਹੈ, ਪਰ ਮੌਤ ਦੇ ਬਿਨਾਂ ਆਉਣ ਤੋਂ ਮਰਨਾ ਇਹ ਬਾਤ ਬੜੀ ਕਠਿਨ ਹੈ। ਜੀਵਨ ਮੁਕਤੀ ਦਾ ਆਨੰਦ ਇਸ ਵਿਚਾਰਧਾਰਾ ਵਿੱਚ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਐ। ਪਹਿਲਾਂ ਮਰਨ ਕਬੂਲ, ਮਰ ਜੂੜਿਆਂ ਦਾ ਪੰਥ ਹੈ। ਸੰਸਾਰ ਦੇ ਹੋਰ ਧਰਮ ਤੁਸੀਂ ਵੀ ਪੜ੍ਹਨ ਵਾਲੇ, ਵਿਚਾਰਨ ਵਾਲੇ, ਵਿਚਾਰਦੇ ਹੋ, ਪੜ੍ਹਦੇ ਹੋ, ਜਿਹੜੇ ਧਰਮ ਦੀ ਨੀਂਹ ਲਾਲਚ 'ਤੇ ਰੱਖੀ ਗਏ ਉਸ ਧਰਮ 'ਤੇ ਚੱਲਣ ਵਾਲੇ ਲਾਲਚ ਤੋਂ ਪਰੇ ਦੂਰ ਜਾ ਨਹੀਂ ਸਕਦੇ। ਜਿਹੜੇ ਧਰਮ ਵਿੱਚ ਇਹ ਕਿਹਾ ਗਿਆ ਅਗਰ ਤੁਸੀਂ ਇਸਲਾਮ ਨੂੰ ਧਾਰਨ ਕਰ ਲਓਗੇ ਤਾਂ ਬਿਸ਼ਤਾਂ ਦੇ ਸੁੱਖ ਮਿਲਣਗੇ ਤੁਹਾਨੂੰ, ਆਪਾਂ ਸਵਰਗ ਕਹਿ ਦਿੰਦੇ ਹਾਂ, ਬਿਸ਼ਤ ਕਹਿੰਦੇ, ਹੂਰਾਂ ਵਰਨਗੀਆਂ ਤੁਹਾਨੂੰ, ਬਿਸ਼ਤਾਂ ਦੇ ਸੁੱਖ ਮਿਲਣਗੇ, ਮੁਸਲਮਾਨ ਬਣ ਜਾਓ। ਕੋਈ ਕਹਿੰਦਾ ਤੁਸੀਂ ਸਾਡੇ ਧਰਮ ਵਿੱਚ ਆ ਜਾਓ, ਤੁਹਾਡੇ ਸਾਰੇ ਗੁਨਾਹ ਸਾਡਾ ਰਹਿਬਰ ਉਸਨੇ ਵਾਅਦਾ ਕੀਤਾ, ਤੁਹਾਡੇ ਜੀਵਨ ਦੇ ਸਾਰੇ ਪਾਪ ਉਹਨੇ ਆਪਣੇ ਜੁੰਮੇ ਲੈ ਲਏ। ਸੰਸਾਰ ਦੇ ਸਾਰੇ ਧਰਮਾਂ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਠੱਗੀ ਠੋਰੀ, ਚੁਸਤੀ ਚਲਾਕੀ, ਧਰਮ ਨੂੰ ਵਧਾਉਣ ਵਾਸਤੇ ਝੂਠ ਦਾ ਇਸਤੇਮਾਲ ਕੀਤਾ ਗਿਆ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹੀ ਕੁਛ ਕੀਤਾ ਜੋ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਨੇ ਕੀਤਾ ਸੀ। ਜਦੋਂ ਚੋਣ ਕੀਤੀ ਇਸ ਗੱਦੀ ਦਾ ਵਾਰਸ ਕੌਣ ਹੋਏਗਾ, ਬਸ ਫੈਸਲਾ ਕਰ ਲਿਆ ਕਿ ਜਿਹੜਾ ਜਿਉਂਦੇ ਹੀ ਮਰ ਗਿਆ ਹੋਵੇ, ਜਿਹਨੇ ਜਿਉਂਦੇ ਨੇ ਮਰਨਾ ਕਬੂਲ ਕੀਤਾ ਹੋਵੇ ਤੇ ਉਹ ਮੇਰੀ ਗੱਦੀ ਦਾ ਵਾਰਸ ਹੋਏਗਾ, ਉਹ ਮੇਰਾ ਰੂਪ ਬਣ ਜਾਏਗਾ। ਇਹਦੇ ਲਈ ਧਾਨ ਗੁਰੂ ਪ੍ਰਹਾ ਕਰਤਾਰ, ਗੁਰਬਾਣੀ ਦੇ ਅੰਦਰ ਵੀ ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਕਰਦੇ, ਇਤਿਹਾਸ ਦੇ ਪੰਨੇ ਨੂੰ ਬੜਾ ਖੋਲ ਕੇ ਲਿਖਿਆ, ਏਕ ਸਵਾਨ ਦੋਏ ਸਵਾਨੀ ਨਾਲ ਗੁਰਬਾਣੀ ਦੀਆਂ ਪੰਕਤੀਆਂ, ਭਲਕੇ ਭੌਂਕੇ ਸਦਾ ਵਾਇਆਲ, ਕੂੜ ਛੁਰਾ ਮੁੱਠਾ ਮਰਦਾਰ, ਧਾਨ ਗੁਰੂ ਪ੍ਰਹਾ ਕਰਤਾਰ, ਜੋ ਇਹ ਵਰਤਾਰਾ ਵਰਤਿਆ ਸਾਰੇ ਝਾੜ ਦਿੱਤੇ ਕੱਚੇ ਪਿੱਲੇ। ਐਡੀ ਵੱਡੀ ਸਿੱਖੀ ਦਾ ਫਲਾ ਸਮੁੰਦਰਾਂ ਤੋਂ ਪਾ। ਇਹ ਗੁਰੂ ਨਾਨਕ ਨੇ ਜਦੋਂ ਚੋਣ ਕੀਤੀ ਐਡੇ ਵੱਡੇ ਇਕੱਠ ਵਿੱਚ, ਇੰਨਿਆਂ ਸਿੱਖਾਂ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਦੀ ਕੋਈ ਗਿਣਤੀ ਮਿਣਤੀ ਨਹੀਂ, ਕੋਈ ਪੈਮਾਨਾ ਨਹੀਂ ਹੈ। ਪਰ ਜਿਸ ਵੇਲੇ ਜਿਉਂਦਾ ਮਰਿਆ ਹੋਇਆ, ਜਿਹਨੇ ਜਿਉਂਦੇ ਨੇ ਮਰਨਾ ਕਬੂਲ ਕੀਤਾ ਹੋਵੇ, ਉਹ ਸਿੱਖ ਲੱਭਿਆ ਤਾਂ ਕੇਵਲ ਭਾਈ ਲਹਿਣਾ ਲੱਭਿਆ, ਬਾਕੀ ਸਾਰੇ ਸੀ ਇਸ ਕਸੌਟੀ ਵਿੱਚ ਫੇਲ ਹੋ ਗਏ। ਉਹਨੇ ਜਿਉਂਦੇ ਨੇ ਮਰਨਾ ਕਬੂਲ ਕੀਤਾ। ਪਹਿਲਾਂ ਮਰਨ ਕਬੂਲ, ਮੈਂ ਇਸ ਦੁੱਖ ਦੇ ਨਾਲ ਅੱਜ ਦੇ ਦਿਵਸ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਪੰਜੇ ਪਿਆਰਿਆਂ ਦੇ ਨਾਂ ਤੇ, ਦਇਆ ਤੇ, ਧਰਮ ਦੇ ਨਾਂ ਤੇ ਗਿਆਨੀ ਜੀ ਨੇ ਬਹੁਤ ਕੁਛ ਕਹਿ ਦਿੱਤਾ। ਹਿੰਮਤ ਦੇ ਨਾਂ ਤੇ ਬਹੁਤ ਕੁਛ ਕਿਹਾ ਜਾ ਸਕਦਾ, ਇਸਤਰੀ ਦੇ ਨਾਂ ਤੇ, ਮੋਹਨ ਚੰਦ ਦੇ ਨਾਂ ਤੇ ਬੜਾ ਕੁਛ ਕਿਹਾ ਜਾ ਸਕਦਾ, ਸਾਹਿਬ ਚੰਦ ਦੇ ਨਾਂ ਤੇ ਬੜਾ ਕੁਛ ਕਿਹਾ ਜਾ ਸਕਦਾ, ਪਰ ਜਿਹੜੀ ਕਹਿਣ ਵਾਲੀ ਬਾਤ ਹੈ ਕਿਤੇ ਉਹ ਨਾ ਰਹਿ ਜਾਏ। ਪਹਿਲਾਂ ਮਰਨ ਕਬੂਲ, ਪਾਈ ਲੈਣੇ ਨੇ, ਸਭ ਕੁਛ ਸਮਰਪਿਤ ਕੀਤਾ ਹੋਇਆ, ਕੀਤਾ ਹੋ ਰਹੇ ਵੀ ਹੈ। ਸਤਿਗੁਰੂ ਮਹਾਰਾਜ ਨੇ 10 ਕਸਵੱਟੀਆਂ ਲਾਈਆਂ ਜਿਹੜੀਆਂ ਲਿਖਤ ਰੂਪ ਵਿੱਚ ਹੈ। ਉਹਨਾਂ 10 ਦੀਆਂ ਲੰਮੀਆਂ ਕਹਾਣੀਆਂ ਮੈਂ ਤੁਹਾਡੇ ਸਾਹਮਣੇ ਛੇੜ ਕੇ ਬਹਿ ਜਾਂ ਵਾਜਬ ਨਹੀਂ ਹੋਏਗੀ ਬਾਤ। ਕਸਵੱਟੀ ਪਰਖ ਦਾ ਨਾਮ ਹੈ। ਸੋਨੇ ਤੇ 4 ਕਿਸਮ ਦੀ ਪਰਖ ਲਾਈ ਜਾਂਦੀ ਹੈ, ਕੂਟਨ, ਕੱਟਣ, ਤਪਨ, ਘਸਣ। ਸਰਵਣ ਪ੍ਰੀਖਸ਼ਾਚਾਰ ਤੇ ਮਨੁੱਖ ਦੀਆਂ ਵਿਚਾਰ ਕਸੌਟੀਆਂ, ਇਹ ਵੀ ਗੱਲ ਲੰਮੀ ਹੋ ਜਾਏਗੀ, ਮੈਂ ਇੱਥੇ ਹੀ ਛੱਡਦਾ। ਖਿਆਲ ਕਰੋ ਕਿ ਮੁਰਦਾ ਪਿਆ ਹੈ, ਉਹਦੇ ਤੇ ਕਫਨ ਪਾਇਆ ਹੈ, ਅਖੀਰਲੀ ਕਸਵੱਟੀ ਤੇ ਪਹੁੰਚੀਏ। ਗੁਰੂ ਨਾਨਕ ਨੇ ਕਿਹਾ ਲੈਣਿਆ ਤੂੰ ਪਿੱਛੇ ਨਹੀਂ ਹਟਿਆ, ਸਾਰੇ ਸਿੱਖ ਪਿੱਛੇ ਹਟ ਗਏ, ਤੂੰ ਮੇਰੇ ਸੋਟੇ ਵੀ ਖਾਧੇ, ਝਿੜਕਾਂ ਵੀ ਖਾਧੀਆਂ, ਤੂੰ ਪਿੱਛਾ ਨਹੀਂ ਛੱਡਿਆ। ਗੁਰੂ ਨਾਨਕ ਸਾਹਿਬ ਦੇਖਦੇ ਸਨ ਪਰਖ ਕੇ ਕਿ ਜਿਹੜਾ ਸਿੱਖ ਮੇਰਾ ਪਿੱਛਾ ਨਹੀਂ ਛੱਡਣ ਵਾਲਾ, ਮੈਂ ਸਰੀਰ ਤਿਆਗ ਕੇ ਵੀ ਉਹਦਾ ਪਿੱਛਾ ਨਹੀਂ ਛੱਡਾਂਗਾ, ਉਹ ਮੇਰਾ ਤੇ ਮੈਂ ਉਸਦਾ, ਉਹਦੇ ਹਿਰਦੇ ਵਿੱਚ ਸਮਾ ਜਾਣਾ। ਉਹ ਹਿਰਦਾ ਕੈਸਾ ਹੈ? ਜਿਸ ਹਿਰਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਨਾ ਹੋਵੇ, ਜਿਸ ਹਿਰਦੇ ਵਿੱਚ ਕੇਵਲ ਗੁਰੂ ਨਾਨਕ ਹੀ ਹੋਵੇ, ਪ੍ਰਭ ਤੁਧ ਨੂੰ ਛੋੜ ਜਾਈਏ ਕਹਿ ਘਰ, ਭਾਈ ਲੈਣਾ ਦੀ ਅਵਸਥਾ ਹੈ, ਪ੍ਰਭੂ ਤੈਨੂੰ ਛੱਡ ਕੇ ਕਿੱਧਰ ਜਾਵਾਂ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਤੇਰੇ ਵਰਗਾ ਹੋਰ ਕੋਈ ਹੋਵੇ ਤਾਂ ਸਹੀ, ਗੁਰੂ ਨਾਨਕ ਮੈਂ ਇਸ ਮੜਕ ਨਾਲ, ਇਸ ਨਖਰੇ ਨਾਲ ਤੈਨੂੰ ਛੱਡ ਕੇ ਉੱਧਰ ਚਲਾ ਜਾਵਾਂ ਵੀ ਕੋਈ ਬਾਤ ਨਹੀਂ, ਜੇ ਇਹ ਗੁਰੂ ਨਾਨਕ ਨਾਲ ਨਹੀਂ ਬਣੀ ਮੈਂ ਇਸ ਥਾਂ ਤੇ ਚਲਾ ਜਾਵਾਂ, ਪਰ ਤੇਰੇ ਜੇਵੜ ਤੂੰ ਹੈ ਸਾਂਝਾਂ, ਤੇਰੇ ਵਰਗਾ ਤੇ ਹੋਰ ਕੋਈ ਹੈ ਨਹੀਂ, ਮੇਰੇ ਵਰਗੇ ਲੱਖਾਂ ਹਜ਼ਾਰਾਂ ਕਰੋੜਾਂ ਹੋ ਸਕਦੇ ਨੇ, ਤੇਰੇ ਲਈ ਮੇਰੇ ਵਰਗੇ ਲੱਖਾਂ ਹਨ, ਪਰ ਮੇਰੇ ਲਈ ਕੇਵਲ ਤੂੰ ਹੈ। ਪ੍ਰਭ ਤੁਧ ਨੂੰ ਛੋੜ ਜਾਈਏ ਕਹਿਣ ਧਾਰ, ਆਣਨਾ ਵੀ ਆ ਤੇਰੀ ਸੰਸਰ, ਤੇਰੇ ਵਰਗਾ ਤਾਂ ਹੈ ਕੋਈ। ਕਹਿਣ ਲੱਗੇ ਚਲੋ ਫਿਰ ਅਖੀਰ ਦੀ ਬਾਤ ਹੈ ਲੈਣ, ਬਚਨ ਮੰਨਣਾ ਪਏਗਾ। ਕਹਿੰਦੇ ਜੀ ਹੁਕਮ ਕਰੋ। ਕਹਿੰਦੇ ਉਹ ਸਾਹਮਣੇ ਵੇਖ, ਚਿੱਟੇ ਦੁੱਧ ਵਰਗੇ ਕੱਪੜੇ ਦੇ ਅੰਦਰ ਦੇਖ ਕੋਈ ਮੁਰਦਾ ਹੈ। ਨੇਤਰਾਂ ਨੇ ਵੇਖਿਆ, ਭਾਵੇਂ ਚਿਹਰਾ ਨਹੀਂ ਸੀ ਦਿਖਦਾ, ਹੱਥ ਪੈਰ ਨਹੀਂ ਸਨ ਦਿਖਦੇ, ਪਰ ਬਨਾਵਟ ਉਸ ਕਫਨ ਦੇ ਵਿੱਚ ਇਹ ਝਲਕ ਪੈ ਰਹੀ ਸੀ ਕਿ ਕੋਈ ਮੁਰਦਾ ਹੈ, ਕੋਈ ਇਨਸਾਨ ਮਰਿਆ ਹੋਇਆ, ਕਫਨ ਉਹਦੇ ਤੇ ਪਾਇਆ ਹੋਇਆ, ਮਰੇ ਦਾ ਆਮ ਕਰਕੇ ਮੂੰਹ ਕੱਜ ਦਈਦਾ। ਕਹਿਣ ਲੱਗੇ ਦੇਖ ਉਹ ਮੁਰਦਾ ਹੈ, ਤੇ ਜੇ ਫਿਰ میرا وچن من رہے ہیں، میری خوشی لینی ہے، جا پھر وہ مردہ کھانا پے گا. گج کے آخو ست نام شری واہ. بہت اوکھی بات ہے، ات درجے دی لاچاری ہے ساڈے سماج دے رواج ہے. ہن تے بہت فرق پی گیا. میں پرانی گل کردا، 30-40 سال پرانی جو میں بچپن ہی ویکھدا رہا، تسی بھی ویکھی ہوئے گی. کوئی پرانی کڑھائی کر جائے، اس مرے دے کول ساری رات بیٹھ کے جاگتے رہندے سن، رشتے داراں نوں سنیہ دتے، رات رات رشتے دار کٹھے ہوندے رہندے، ساری رات جاگ کے مردے دے کول ڈردے ماری جاگتے رہندے سن. مریا پیا جس ویلے انہوں اشنان کرایا جاندا، اس اشنان دا پانی ایک وکھرا ٹوا پٹیا جاندا. او دا پانی گندی نالی وچ پین نہیں سی دتا جاندا، کیونکہ ایتھے جیوندیاں دا پانی پیندا ہے، مرے دا ایہدے وچ نہیں جانا چاہیے. مرے دے پانی دے واسطے بھی الگ ٹوا کٹیا جاندا کہ اس پانی نو دھرتی چ نپ کے اتنے مٹی پا دیتی جاندی. مردے مردے تے اتنی نفرت ہے، گھر کی نار رہ تن لا گئی، سب تو نیڑے دا رشتہ وہ بھی بھوت پوت کر کے ڈر دی دوڑ جائے. اے ود کو وہار بنم ہے، جا سن نہیں ہوگا. مردہ کدے جیوندیاں دے وچ مردہ سوکھدا نہیں. ہزاراں مردیاں دے اندر انی دیر تک چین نہیں ہے. رے بورے تو ایک کڑی نہ رکھے کوئی، اس وقت کی ہوگا، کاڈو کاڈو لے چلو لے چلو ہو جائے. مردے تو لوگ ڈرتے ہیں، پے ہوں بچے نو پرے کر دے، پوترے پوتریاں دوتے دوتریاں کہ پرے لے جاؤ، وہی نانا ہے وہی دادا ہے، لیکن مر گئے. مرے گا استھان کتنے ہے؟ مریاں دے کول ہے، قبراں دے وچ ہے جتھے مردے پئے ہیں، مڑیاں دے وچ ہے. جیوندیاں نوں جیوندے ملن گے، مریاں نوں مرے مل گئے. پر اج عجیب گل ہو رہی ہے کہ اج جیوندے دا مرے نال ملاپ ہون لگا ہے. گرو نانک کہن لگے، لینیا اس مردے نوں کھانا ہوئے گا. مہاراج ست وچ گسائیں تلسی داس نے رمائن وچ ایک گل بڑی سار وچن کہا ہے. گسائی نے، سو سیانیاں ایک مت مورکھاں آپو اپنی، سو سیانیاں دی ایک مت ہوندی ہے، انہاں دی مت وچ کوئی وکھریما نہیں. کسے دھرم دے ہون سیانے بندے ہون، پر اکو ہی مورکھ دیاں سو متاں ہو جاندیاں. جیڑی گل ہون کہہ رہے گھڑی نوں ہور کہہ دینی ہے. اس نے سیانے دی ایک مت ہے. تلسی داس سیانا ہے، وہ ایک بڑا سونا وچن کہندا ہے. کہندا میں ویکھدا بہت پرکار دی سیوک سیوا کردے ہیں، بستر تونے سیو ہے، جوڑے چاڑنے سیو ہے، پانڈے مانجنے سیو ہے، سیو ہی سیو ہے، کنے روپن سیوا دے. پر سب تو بڑی سیوا کیڑی ہے؟ وہ تلسی داس رمائن وچ رجلٹ کردا ہے، سب تو بڑی سیوا جس تو اوپر کوئی سیوا نہیں. کہن لگیا بس آگیا سم نہیں صاحب سیوا. صاحب دی آگیا مننی ہی سہر دی بڑی سیوا ہے. آگیا پنگ کر دینی سیوا نو نشٹ کرنا ہے. پائی لینا کہنے لگے مہاراج جو آگیا ہے سیوا ہے. سیوا کو سیوا بنے آئی حکم بوجھ پرم پد پائی تر پہ جا کے مردے دیاں پرکرما کرنی شروع کر دیتی. گرو نانک ویکھ رہے ہیں جدوں بچہ امتحان دے رہا ہوئے، ماں باپ نو پتا ہے کہ میرے بیٹے راتاں چاگ چاگ کے محنت کیتی ہے اور پورے نمبر لے کے پاس ہوئے گا، پھر دا بڑا خوش ہوتا ہے. گرو نانک کہنا ہے میرا پتر پاس ہونے لگے ہے، اخیرلی قسمتی ہے نمبر پورے لے جائے گا، کیونکہ مردے دے کول پہنچے گا. ڈریا نہیں، پھر قسمتی تے قسمتی لا دیتی. وہ لینے آ گرو نانک اپنے سبا نو پرے رکھ کے اجیہی آواز وچ بولیا جیڑی بنوٹی سی، او دی اپنی اندروں آواز نہیں آئی.
ਕਿਉਂਕਿ ਗੁਰੂ ਨਾਨਕ ਦੀ ਆਵਾਜ਼ ਤਾਂ ਮਿੱਠ ਬੋਲੜਾ ਜੀ, ਹਰਸੱਜਣ ਸਵਾਮੀ ਬੋਲ, ਗੁਰੂ ਨਾਨਕ ਕੌੜਾ ਨਹੀਂ ਬੋਲਿਆ ਜੀ। ਇਹ ਬਨੌਟੀ ਹੈ, ਕਦੇ ਕਦੇ ਮਾਂ ਆਪਣੇ ਪੁੱਤਰ ਨੂੰ ਬਨੌਟੀ ਆਵਾਜ਼ ਕੱਢ ਕੇ ਬੁਲਾਉਂਦੀ ਹੈ, ਅੰਦਰ ਤੋਂ ਮਮਤਾ ਦੀ ਭਰੀ ਪਈ ਹੈ ਤੇ ਉੱਤਰ ਤੇ ਬੜਾ ਖੜਵਾ ਵਚਨ ਬੋਲਦੀ ਹੈ, ਅੰਦਰ ਹਮਦਰਦੀ ਹੈ। ਲੈਣੇ ਹੋ? ਹਾਂ ਮਹਾਰਾਜ, ਤੈਨੂੰ ਚੱਕਰ ਕੱਢਣ ਕਿਹਨੇ ਕਿਹਾ? ਹੁਕਮ ਤੇ ਖਾਣ ਦਾ ਹੋਇਆ ਸੀ ਤੇ ਤੂੰ ਚੱਕਰ ਕੱਢਣ ਲੱਗ ਪਿਆ। ਉੱਥੇ ਖੜੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜ਼ਿੰਦਗੀ ਭਰ ਤੁਹਾਡੀ ਆਗਿਆ ਦਾ ਪਾਲਣ ਕੀਤਾ, ਮੈਂ ਸੋਚਿਆ ਕਿਤੇ ਆਗਿਆ ਭੰਗ ਨਾ ਹੋ ਜਾਏ। ਹਜ਼ੂਰ ਨੇ ਇਹ ਤਾਂ ਕਹਿ ਦਿੱਤਾ ਕਿ ਮੁਰਦਾ ਖਾਓ, ਪਰ ਇਹ ਨਹੀਂ ਦੱਸਿਆ ਕਿ ਸਿਰ ਵਾਲੇ ਪਾਸੇ ਤੇ ਜਾਂ ਪੈਰਾਂ ਵਾਲੇ ਪਾਸੇ ਤੇ। ਗੱਲ ਤੇ ਆਗਿਆ ਦੀ ਹੈ, ਨਾਲ ਆਗਿਆ ਕਰੋ ਕਿੱਥੋਂ ਖਾਵਾਂ, ਸੱਜਿਓਂ ਖੱਬਿਓਂ ਸਿਰ ਤੋਂ ਪੈਰਾਂ ਤੋਂ ਮੈਂ ਤੇ ਤਿਆਰ ਕਰਾਂ ਖਾਣ ਵਾਸਤੇ। ਸਤਿਗੁਰੂ ਮਹਾਰਾਜ ਦੇ ਨੇਤਰ ਭਰ ਆਏ ਪਿਆਰ ਦੇ, ਅੰਸੂ ਡਲ ਪਏ ਗੁਰੂ ਨਾਨਕ ਦੀਆਂ ਅੱਖਾਂ ਵਿੱਚ। ਹੱਦ ਹੋ ਗਈ, ਸਿੱਖ ਦੇ ਹਿਰਦੇ ਚ ਇੰਨਾ ਪਿਆਰ, ਪਰ ਅਜੇ ਵੀ ਕਿਤੇ ਕਸਰ ਨਾ ਰਹਿ ਜਾਏ। ਲੈਣਿਆ ਸਿਰ ਤੋਂ ਲੈ ਕੇ ਪੈਰਾਂ ਤੱਕ, ਸਿਰ ਵਾਲੇ ਪਾਸੇ ਤੋਂ ਹੁਕਮ ਹੈ, ਪੈਰਾਂ ਵਾਲੇ ਪਾਸੇ ਤੋਂ ਹੈ, ਸਿਰ ਵਾਲੇ ਪਾਸੇ ਤੋਂ ਹੁਕਮ ਹੋ ਗਿਆ। ਜਦੋਂ ਲੜ ਚੁੱਕਿਆ, ਭਾਈ ਲਹਿਣਾ ਦੀ ਹੈਰਾਨੀ ਦੀ ਹੱਦ ਨਾ ਹੋਈ। ਗੁਰੂ ਨਾਨਕ ਤੂੰ ਕੈਸੀ ਇਸ ਚਰਜ ਖੇਡ ਵਰਤਾ ਦਿੱਤੀ, ਮੁਰਦਾ ਤੇ ਹੈ ਨਹੀਂ, ਕੜਾ ਪ੍ਰਸ਼ਾਦ ਦੀ ਸ਼ਕਲ ਮੁਰਦੇ ਵਰਗੀ ਬਣਾ ਕੇ ਉੱਤੇ ਕਫਨ ਪਾਇਆ ਹੋਇਆ ਹੈ। ਗੱਜ ਕਿਹਾ ਕੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਨੂੰ ਕੜਾ ਪ੍ਰਸ਼ਾਦ ਦਿੱਤਾ ਹੈ। ਜਦੋਂ ਸਿੱਖਾਂ ਨੇ ਵੇਖਿਆ, ਕਹਿਣ ਲੱਗੇ ਉਹ ਜੇ ਇੰਨਾ ਪਤਾ ਹੁੰਦਾ ਵੀ ਕੜਾ ਹੀ ਹੈ, ਫਿਰ ਤੇ ਡਰਨ ਦੀ ਲੋੜ ਨਹੀਂ ਸੀ, ਫਿਰ ਤੇ ਆਪਾਂ ਵੀ ਲੈਣ ਦੀ ਤਰ੍ਹਾਂ ਪਹੁੰਚ ਜਾਂਦੇ। ਪਰ ਨਹੀਂ, ਹੁਣ ਇੱਥੇ ਵਿਚਾਰਨ ਵਾਲੀ ਗੱਲ ਹੈ, ਇੱਕ ਜਿੰਨੇ ਜਿਉਂਦੇ ਸੀ ਸਭ ਮਰੇ ਤੋਂ ਡਰ ਗਏ, ਉਹਨਾਂ ਲੱਖਾਂ ਦੇ ਵਿੱਚ ਇੱਕੋ ਹੀ ਸੀ ਜਿਹੜਾ ਜਿਉਂਦਾ ਹੋਇਆ ਮਰਿਆ ਹੋਇਆ ਸੀ। ਮਰੇ ਨੂੰ ਮਰੇ ਕੋਲ ਜਾਣ ਤੇ ਕੋਈ ਭੈ ਨਹੀਂ ਹੈ, ਕਿਉਂਕਿ ਲਹਿਣਾ ਵੀ ਮਰ ਚੁੱਕਾ ਸੀ ਤੇ ਅੱਗੇ ਦੇਖਿਆ ਇਹ ਵੀ ਕੋਈ ਸੱਜਣ ਮਰਿਆ ਹੋਇਆ। ਮਰੇ ਨੂੰ ਮਰੇ ਕੋਲ ਜਾਣ ਦਾ ਕੀ ਅਰਥ ਹੈ? ਪਹਿਲਾਂ ਮਰਨ ਕਬੂਲ, ਕਬੂਲਿਆ, ਫਿਰ ਬਣਿਆ ਕੀ? ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੋਂ ਦੀਵਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣਾ ਰੂਪ ਦੇ ਦਿੱਤਾ। ਭਾਈ ਗੁਰਦਾਸ ਨੇ ਇੱਕ ਬੜਾ ਸੁੰਦਰ ਵਚਨ ਕਿਹਾ ਤੇ ਹੁਣ ਇੱਥੇ ਖਿਆਲ ਕਰੋ, 1699 1756 ਬਿਕਰਮੀ ਸੰਮਤ ਈਸਵੀ ਸੰਮਤ, ਮੈਂ ਦੋਨਾਂ ਦੀ ਬੇਨਤੀ ਕਰੋ, ਕਿਉਂਕਿ ਵੈਸੇ ਸਾਡਾ ਇਤਿਹਾਸ ਬਿਕਰਮੀ ਸੰਮਤ ਨਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਬਿਕਰਮੀ ਸੰਮਤ ਦੇ ਮਹੀਨਿਆਂ ਦਾ ਦਰਸਾ ਰਹੀ ਹੈ। ਬਿਕਰਮੀ ਸੰਮਤ ਦੇ ਅਨਸੂਰ ਅਨੁਸਾਰ ਰੁੱਤਾਂ ਹਨ। ਵਾਹਿਗੁਰੂ ਕਿਰਪਾ ਕਰੇ, ਹੁਣ ਸਾਡੇ ਵਿੱਚ ਵੱਡੀ ਸਮਝ ਵਾਲੇ ਲੋਕ ਪੈਦਾ ਹੋ ਗਏ, ਜਿਹੜੇ ਗੁਰੂ ਸਾਹਿਬ ਦੀ ਕੀਤੀ ਹੋਈ ਤੋਂ ਕੁਝ ਆਪਣੇ ਦਿਮਾਗ ਦੇ ਚਮਤਕਾਰ ਵੱਡੇ ਦਿਖਾਉਣੇ ਚਾਹੁੰਦੇ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੇਸੀ ਸੰਮਤ, ਦੇਸੀ ਮਹੀਨੇ ਔਰ ਥਿੱਤਾਂ ਰੁੱਤਾਂ 12 ਦੇ ਨਾਮ ਹਨ। ਖੈਰ ਧਿਆਨ ਦਿਓ, 1756 ਬਿਕਰਮੀ ਸੰਮਤ ਹੈ ਦੇਸੀ ਸੰਮਤ। ਇੱਕ ਵਸਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਸਵੱਟੀ ਉਹੀ ਲਾਈ ਜੋ ਗੁਰੂ ਨਾਨਕ ਨੇ ਲਾਈ, ਪਰ ਇਸ ਕਸਵੱਟੀ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਅਸੀਸ ਦਿੱਤੀ। ਜਦੋਂ ਪੰਜ ਨੇਤਰ ਗਏ, ਕਹਿਣ ਲੱਗੇ ਸਿੱਖ ਪੁੱਤਰੋ, ਜਦੋਂ ਗੁਰੂ ਨੇ ਪਹਿਲੇ ਜਾਮੇ ਵਿੱਚ ਕਸਵੱਟੀ ਲਾਈ ਸੀ ਉਦੋਂ ਸਿਰਫ ਕੇਵਲ ਇੱਕ ਨੇਤਰਿਆ ਸੀ। ਇਸ ਦਾ ਭਾਵ ਕਿ ਪਹਿਲੇ ਜਾਮੇ ਤੋਂ ਦਸਵੇਂ ਜਾਮੇ ਤੱਕ ਸਿੱਖਾਂ ਨੇ ਇੰਨੀ ਤਰੱਕੀ ਕਰ ਲਈ ਕਿ ਉਦੋਂ ਇੱਕ ਨੇਤਰਿਆ ਸੀ ਤੇ ਹੁਣ ਪੰਜ ਨੇਤਰੇ ਨੇ। ਸਿੱਖੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ। ਇਹ ਪਰਖਣਾ ਅੱਜ ਦੀ ਦੱਸਦੀ ਹੈ ਕਿ ਸਿੱਖੀ ਵਿੱਚ ਬਹੁਤ ਵੱਡਾ ਵਾਧਾ ਹੋ ਗਿਆ ਹੈ। ਕਲਗੀਧਰ ਪਾਤਸ਼ਾਹ ਦੇ ਆਪ ਮੁਹਾਰੇ ਹਿਰਦੇ ਦੇ ਵਿੱਚੋਂ ਕੁਝ ਅਸੀਸਾਂ ਨਿਕਲੀਆਂ। जो सतगुरां ने उस वेले भरे इकट्ठ विच कहीआं। आउण वाले समें दे अंदर इह गुरु नानक दी सिखी जिहदे विच अज पंज नित्रे कदे इक नित्रिया सी, आउण वाले समें दे अंदर इह बहुत प्रफुल्लित होएगी, इह जुल्मां दा नाश करेगी, इह बड़े बड़े जरवाणियां दीआं जड़ां पुट के खारे खूह सटेगी, खारियां समुंदरां च। ते सतगुरु महाराज ने बड़े वर दिते। बात यह है, दो वचन जिस वेले बंदा जीवित है, तुसी हो मैं या कोई भी है, उम्र भावें 100 साल की है, भावें इस तो भी वड्डी उम्र है, कई इस तो वड्डी उम्र दे, साडे इलाके दे विच एक बजुर्ग 160 वरिया का सी, चढ़ाई कर गया, उहदा लड़का 140 वरिया का, वह अजे जीवदा है, प्यो पुत दोने, बाप 160 वरिया का, पुत 140 वरिया का। लोग पुछन जाते, बाबा तेरी उम्र इन्नी लंबी किवें हो गई? वह कहिंदा खाने ते कंट्रोल है, मेहनत करता रहा, मैं ऐ खाने खांदा रहा। चलो एक अलग बात है, भावें 100 साल का बुढ़ा, 150 साल का बुढ़ा, जिन्नी देर तक जीवदा उन्नी देर तक उन्हूं यह शब्द कदे नहीं मिलेगा भी यह पूरा हो गया, क्योंकि मरण तक मनुख अधूरा है। कोई ना कोई नवी चीज मिलती है जिहड़ी कहिंदा ऐ गल दा मैनू कल नहीं सी पता जिहड़ा अज पता चले। मरण तक यही हाल है, मरण तक अधूरापन है, मरण तक अंदर को खालीपन है जिहड़ा भरिया नहीं, खोखलापन है। यह महसूस करदा इहदा भी नहीं पता सी, इहदा भी नहीं पता सी। जिस वेले मर जाए उहनूं ते बोलण दी लोड़ नहीं कि मैं पूरा हो गया। कदे कोई मुर्दा कहिंदा भी मैं पूरा हो गया? गवांढी कहणगे ओ फलाना सिंह कुछ पता लग्या खेती, ऐ फलाना सिंह पूरा हो गया? सारे लोग संसार दे कहणगे फलाना पूरा हो गया, जिउंदे नूं किसे ने नहीं सिखाया भी पूरा हो गया। मरे तो बाद शब्द मिल गया कि पूरा हो गया, इस तो पहला अधूरा सी। ते दूसरा शब्द यह है, सारी जिंदगी किसी नूं प्यारा शब्द नहीं मिलता। ऊं करदिआं ने प्यारा सिंह ना रख लिया, मैं उहदी गल नहीं करदा, ये सुर तो उधर लै जाओ। जिंदगी भर किते ना किते नफरत, किते ना किते ईरखा की चंगियाड़ी, किते ना किते अग सुलग दी है, इसलिए प्यार नहीं नफरत है। भरावां भरावां दी हो जाती, पति पत्नी दी हो जाती है, इसलिए प्यारा शब्द नहीं मिलता। जिस वेले इंसान मर जाए दुनिया कहेगी फलाना सिंह रब नूं प्यारा हो गया, प्यारा शब्द मिल गया। बसाखी वाले दिन जिन्हां गुरमुखां ने अपने आपे समर्पित कीते, सीस दते, सतगुरां ने दो ही बख्शां उन्हां नूं कर दित्तियां, उन्हां नूं ये भी वचन कीता कि तुसी हुण अधूरे नहीं रहे। जिसने भी सीस दिता उसनूं कहा तू मेरा प्यारा, प्यारा शब्द दिता। क्यों? ज्यूंदे ज्यूंदे नूं किसे नूं नहीं मिलिया, एडे वड्डे लखां दे इकट्ठ विच बाकी नूं किसे नूं प्यारा क्यों नहीं कहा? दया सिंह प्यारा हो गया, धर्म सिंह प्यारा हो गया, मोहकम सिंह, हिम्मत सिंह, साहब सिंह प्यारे, पंज ही प्यारे ने, कोई छेवां तां प्यारा हो नहीं सकता। ये पंज इसलिए प्यारे ने, इन्होंने अपने ज्यूंदिया ने शीस कटाए, पहला मरण कबूल, ज्यूंदिया ने मरना कबूल किया, इसलिए गुरु ने प्यारे हो गए। उन्होंने नाम का अज भी इस पंजां दा प्रसाद, दया सिंह का, धर्म सिंह का, हिम्मत सिंह का, मोहकम सिंह का, साहब सिंह का, गुरु का वर है। तुसां सीस दते न, मेरिया संगतां रहिंदी दुनिया तक तुहानूं याद रखणगियां, जिते मेरे नां दा गुरु दे नां दा प्रसाद निकलेगा प्यार निकलेगा, तुहाडे नां दा भी प्रसाद। ਤੇ ਜਿਹੜੇ ਬਾਕੀ ਦੇ ਸੀ ਉਹਨਾਂ ਦੇ ਕਿਸੇ ਦੇ ਨਾਂ ਦਾ ਨਹੀਂ ਨਿਕਲਦਾ ਪ੍ਰਸ਼ਾਦ। ਪਹਿਲਾਂ ਮਰਨ ਕਬੂਲ, ਮੈਂ ਇਹ ਬੇਨਤੀ ਕਰ ਰਿਹਾ ਸੀ, ਜੀਵਨ ਦੀ ਆਸ ਛੱਡ ਦਿੱਤੀ। ਪਰ ਨਿਮਰਤਾ ਹੈ, ਹੋ ਸਭਨਾਂ ਕੀ ਰੇਨਕਾ, ਗੁਰੂ ਦਾ ਇਹ ਸੰਦੇਸ਼ ਤਾਂ ਆਓ ਹਮਾਰੇ ਪਾਸ। ਇਤ ਮਾਰਗ, ਇਹ ਜਿਹੜਾ ਮਾਰਗ ਮੈਂ ਸਿੱਖੀ ਦਾ, ਪੰਥ, ਪੰਥ ਕੀ ਰਸਤਾ, ਪੰਥ ਦੀ ਸਿਰਜਣਾ, ਇੱਕ ਅਕਾਲ ਪੁਰਖ ਦੇ ਦਰ ਤੇ ਪਹੁੰਚਣ ਵਾਸਤੇ ਇੱਕ ਪੰਥ ਦੀ ਨੀਂਹ, ਰਸਤਾ ਰੱਬ ਨੂੰ ਮਿਲਣ ਦਾ ਰਸਤਾ, ਔਰ ਉਹ ਵੀ ਖਾਲਸ, ਜਿਸ ਰਸਤੇ ਦੇ ਵਿੱਚ ਕੋਈ ਮਿਲਾਵਟ ਨਹੀਂ। ਖਾਲਸਾ ਤਾਹੇ ਨਿਖਾਲਸ ਜਾਵੇ, ਅਤਿਅੰਤ ਸ਼ੁੱਧ ਰਸਤਾ, ਜਿਹਦੇ ਵਿੱਚ ਮੜੀਆਂ ਮਸਾਣੀਆਂ ਦੀ, ਜਿਹਦੇ ਵਿੱਚ ਪੱਥਰਾਂ ਦੀ ਪੂਜਾ ਨੂੰ ਕੋਈ ਥਾਂ ਨਹੀਂ ਹੈ। ਜਾਗਤ ਜੋਤ ਜਪੈ ਨਿਸ਼ਵਾਸ, ਉਹ ਪੰਥ ਉਹ ਰਸਤਾ। ਹੋਰ ਪੰਥ ਕੀ ਹੈ? ਪੰਥ ਇੱਕ ਰਸਤੇ ਦਾ ਨਾਮ ਹੈ, ਖਾਲਸਾ ਪੰਥ ਸ਼ੁੱਧ ਰਸਤਾ, ਵਾਹਿਗੁਰੂ ਨੂੰ ਮਿਲਣ ਦਾ ਰਸਤਾ। ਜਿਹੜੇ ਅਰਥ ਅਸੀਂ ਸਮਝ ਕੇ ਹੰਗਤਾ ਕਰਦੇ ਹਾਂ, ਮੈਂ ਇੱਕ ਪੰਥ ਦਾ ਅੰਗ ਹਾਂ, ਕਦੇ ਸਹਿਜ ਭਾਵ ਨਾਲ ਵਿਚਾਰਨਾ ਕਿ ਹੈ ਵੀ ਜਾਂ ਐਵੇਂ ਅਜੇ ਕੱਪੜੇ ਪਾਈ ਫਿਰਦਾ, ਅਜੇ ਸਿੱਖਾਂ ਵਾਲੇ ਵਸਤਰ ਹੀ ਨੇ, ਸਿੱਖੀ ਹੈ ਵੀ ਸਾਡੇ ਕੋਲ? ਗੁਰੂ ਨਾਨਕ ਨੇ ਜਿਹੜਾ ਪੰਥ, ਇਸ ਪੰਥ ਦੇ ਵਾਸਤੇ ਖੰਨਿਓਂ ਤਿੱਖੀ ਬਾਲੋਂ ਨੀਕੀ ਏਕ ਮਾਰਗ ਜਾਣਾ, ਜਾਏਗਾ ਕੌਣ? ਗੁਰਪ੍ਰਸਾਦੀ ਜੀ ਨੇ ਆਪ ਤਜਿਆ, ਆਪਣਾ ਆਪਾ ਤਜਿਆ। ਹਰ ਵਾਸਨਾ ਸਮਾਣੀ, ਵਾਸਨਾ ਜਿਹੜੀ ਖਤਮ ਹੋ ਚੁੱਕੀ ਹੈ ਉਹ ਪੰਥੀ ਹੈ, ਪੰਥ ਤੇ ਰਸਤਾ ਰਹੇਗਾ, ਪੰਥ ਤੇ ਗੁਰੂ ਦਾ ਰਹੇਗਾ ਕਿ ਉਹ ਪੰਥੀ ਹੈ, ਉਸ ਮਾਰਗ ਤੇ ਜਾਣ ਵਾਲਾ ਪੰਧਾਊ ਹੈ। ਰਸਤੇ ਨਾਲ ਸੰਬੰਧ ਹੋਣ ਕਰਕੇ ਉਹਦਾ ਇੱਕ ਅੰਗ ਹੈ, ਉਹਦਾ ਇੱਕ ਹਿੱਸਾ ਬਣ ਗਿਆ, ਬਾਟ ਦਾ ਬਾਟਾਊ ਦੇ ਨਾਲ ਸੰਬੰਧ ਹੋ ਗਿਆ, ਮਾਰਗ ਦਾ ਮੰਦਰ ਦੇ ਨਾਲ ਸੰਬੰਧ ਹੈ, ਪੰਥ ਦਾ ਵਾਹਿਗੁਰੂ ਅਕਾਲ ਪੁਰਖ ਨਾਲ ਸੰਬੰਧ ਹੈ, ਉੱਥੇ ਪਹੁੰਚਾਏਗਾ ਇਹ ਪੰਥ। ਜਿਹੜਾ ਸਿਮਰਨ ਨਹੀਂ ਕਰਨਾ, ਦਇਆ ਨਹੀਂ ਕਰਨੀ, ਈਰਖਾ ਦਵੈਸ਼ ਕਰਨੀ, ਖਿਮਾ ਕਰਨੀ, ਇਹ ਪੰਥ ਦੇ ਲਕਸ਼ਣ ਨਹੀਂ ਹਨ। ਅਸੀਂ ਅਜੇ ਪੰਥ ਤੋਂ ਦੂਰ ਹਾਂ। ਫਿਰ ਸੋ ਗੁਰੂ ਪਿਆਰਿਓ, ਸਤਿਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਮੇਰੇ ਪਿਆਰੇ ਹੋ। ਪਿਆਰਾ ਸ਼ਬਦ ਜਦ ਦਿੱਤਾ, ਜਿਹਦੇ ਤੇ ਅੱਜ ਸਾਡੇ ਲਿਖਾਰੀਆਂ ਨੇ ਤੇ ਜੋ ਬਹੁਤ ਸਾਰੇ ਸ਼ੰਕੇ ਇਤਿਹਾਸ ਵਿੱਚ ਲਿਖਤੀ ਰੂਪ ਵਿੱਚ ਖੜੇ ਕਰ ਦਿੱਤੇ, ਜਿਹੜੇ ਉੱਥੋਂ ਹੀ ਪੜ੍ਹਨ ਵਾਲੇ ਨੇ, ਵਿਚਾਰ ਤੋਂ ਖਾਲੀ ਹਨ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਸਮਝਦੇ ਨਹੀਂ, ਉਹ ਕਹਿ ਦੇਣ ਕਿ ਵੱਖਰੇ ਬੰਨੇ ਹੋਏ ਸੀ, ਉਹਨਾਂ ਦਾ ਅਣਜਾਣਪਣਾ ਹੋਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਦਰ ਇਹ ਸਮਰੱਥਾ ਹੈ, ਗੁਰਬਾਣੀ ਦੇ ਅੰਦਰ ਸਤਿਗੁਰੂ ਨੂੰ ਇੱਕ ਅਧਿਕਾਰ ਮਿਲਿਆ ਹੋਇਆ। ਜਿਹੜਾ ਸਤਿਗੁਰੂ ਹੈ ਉਹ ਮਾਰ ਵੀ ਸਕਦਾ ਔਰ ਮਰੇ ਨੂੰ ਜਿਉਂਦਾ ਵੀ ਕਰ ਸਕਦਾ। ਸਤਿਗੁਰ ਮੇਰਾ ਮਾਰ ਜੀਵਾਲੇ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਸਤਿਗੁਰੂ, ਸ਼ੰਕਾ ਕਿਸ ਗੱਲ ਦੀ? ਗੁਰੂ ਮਾਰ ਵੀ ਸਕਦਾ ਸੀ, ਜਿਉਂਦਾ ਵੀ ਕਰ ਸਕਦਾ ਸੀ, ਪਰ ਐਸੇ ਹੀ ਹੋਇਆ। ਸਤਿਗੁਰੂ ਨੇ ਇਹ ਖੇਡ ਜ਼ਿੰਦਗੀ ਭਰ ਕਲਗੀ ਵਾਲੇ ਬਾਪੂ ਦਾ ਇਹ ਸਵਾਰ ਹੈ। ਕਿਤੇ ਪੜ੍ਹ ਕੇ ਦੇਖੋ ਭੰਗਾਣੀ ਦੇ ਯੁੱਧ ਦਾ ਮੁੱਢ ਕਿੱਥੋਂ ਵਜਿਆ। ਭੀਮ ਚੰਦ ਆਪਣੇ ਅਜਮੇਰ ਚੰਦ ਪੁੱਤਰੇ ਇਕਲੌਤੇ ਬੇਟੇ ਨੂੰ ਵਿਆਹਣ ਵਾਸਤੇ ਜਾ ਰਿਹਾ, 22 ਧਾਰ ਦੇ ਰਾਜੇ ਇਕੱਠੇ ਨੇ, 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਇਕੱਠੀਆਂ ਨੇ, ਰਸਤੇ ਦੇ ਵਿੱਚ ਕਲਗੀ ਵਾਲੇ ਸਤਿਗੁਰੂ ਬੈਠੇ ਪੜਾ। ਸਤਿਗੁਰਾਂ ਦੇ ਕੰਨ ਚ ਭਿਣਕ ਪਈ, ਭੀਮ ਚੰਦ ਆਪਣੀ ਬੇਟੀ ਨੂੰ ਵਿਆਹਣ ਵਾਸਤੇ ਆ ਰਿਹਾ। ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਕਿ ਚਿੱਠੀ ਲਿਖੀ ਜਾਏ, ਜੋ ਮੈਂ ਅੱਖਰ ਬੋਲਦਾ ਉਹ ਲਿਖੇ ਲਿਖੇ ਜਾਣ, ਮੇਰੇ ਵੱਲੋਂ ਇੱਕ ਚਿੱਠੀ ਰਸਤੇ ਦੇ ਵਿੱਚ ਪਹੁੰਚਾ ਦਿੱਤੀ ਜਾਏ ਭੀਮ ਚੰਦ। ਉਹ ਚਿੱਠੀ ਦੇ ਕੁਛ ਬੋਲ ਹਨ, ਭੀਮ ਚੰਦ ਗੁਰੂ ਤਾਂ ਕਿਸੇ ਦਾ ਦੁਸ਼ਮਣ ਨਹੀਂ, ਪਰ ਕੁਛ ਮੂਰਖ ਲੋਕਾਂ ਨੇ ਗੁਰੂ ਨੂੰ ਆਪਣਾ ਦੁਸ਼ਮਣ ਮੰਨਿਆ ਹੋਇਆ ਹੈ, ਉਹਨਾਂ ਮੂਰਖਾਂ ਚੋਂ ਇੱਕ ਤੂੰ ਵੀ ਮੂਰਖ ਹੈ, ਤੂੰ ਮੈਨੂੰ ਗੁਰੂ, ਮੈਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹਾਂ ਤੇ ਤੂੰ ਮੈਨੂੰ ਬੈਰੀ ਮੰਨਿਆ ਹੋਇਆ, ਪਰ ਸਤਿਗੁਰ ਪੁਰਖ ਨਿਰਵੈਰ ਹੈ। ਇਸੇ ਤਰ੍ਹਾਂ ਕੁਝ ਮੇਰੇ ਸਿੱਖ ਜਿਹੜੇ ਨਿਰਵੈਰ ਨੇ, ਉਹਨਾਂ ਦੇ ਨਾਲ ਕੁਝ ਮੂਰਖ ਬੰਦੇ ਵੈਰ ਕਰਦੇ, ਇਹ ਤਾਂ ਹੁੰਦਾ ਆਇਆ ਭਗਤਾਂ ਨਾਲ ਨਿਰਵੈਰਾਂ ਨਾਲ ਵੈਰ ਕਮਾਉਂਦੇ ਆਏ ਲੋਕ। ਪਰ ਮੈਂ ਤੈਨੂੰ ਭੀਮ ਚੰਦ ਇੱਕ ਗੱਲ ਜਿਹੜੀ ਬੜੀ ਜ਼ਰੂਰੀ ਹੈ ਉਹ ਮੈਂ ਇਸ ਪੱਤਰ ਰਾਹੀਂ ਤੈਨੂੰ ਜਾਣੂ ਕਰਾਉਣਾ ਚਾਹੁੰਦਾ। ਮੈਂ ਉਸ ਮਾਂ ਦਾ ਦੁੱਧ ਚੁੰਗਿਆ ਜਿਹਦੇ ਵਿੱਚ ਜ਼ਿੰਦਗੀ ਪਰ ਕਪਟ ਛਾਲਕ ਦੇ ਨੇੜੇ ਨਹੀਂ ਆਇਆ। ਮੈਂ ਉਸ ਬਾਪ ਦੀ ਅੰਸ਼ ਹਾਂ ਜਿਹਨੇ ਧਰਮ ਵਾਸਤੇ ਸੀਸ ਦੇ ਦਿੱਤਾ। ਧਰਮੀ ਬਾਪ ਦਾ ਬੇਟਾ ਹੋਣ ਦੇ ਨਾਤੇ ਵੱਡੇ ਯੋਧੇ ਮਹਾਬਲੀ ਸੂਰਵੀਰ ਦੇ ਦਾਦੇ ਦੇ ਪੋਤੇ ਹੋਣ ਦੇ ਨਾਤੇ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜ਼ਿੰਦਗੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਕਦੇ ਕਿਸੇ ਨਾਲ ਛਲ ਨਹੀਂ ਕੀਤਾ। ਜੋ ਗੱਲ ਮਨ ਦੇ ਵਿੱਚ ਆ ਉਹੀ ਜ਼ਬਾਨ ਤੇ ਆਈ ਹੈ, ਜੋ ਜ਼ਬਾਨ ਤੇ ਆਈ ਆ ਉਹ ਮਨ ਦੇ ਵਿੱਚੋਂ ਆਈ ਹੈ। ਜਿਨ ਮਨ ਹੋਰ ਮੁੱਖ ਹੋਰ ਸੀ ਕਾਂਢੇ ਕੱਚੇ। ਮੈਂ ਤੈਨੂੰ ਇਹ ਪੱਤਰ ਇਸ ਲਈ ਲਿਖਿਆ ਕਿ ਅੱਜ ਫੈਸਲਾ ਹੋ ਜਾਏਗਾ, ਨਿੱਤ ਦੇ ਕੰਟੇ ਮੁੱਕ ਜਾਣਗੇ। ਅੱਜ ਭੀਮ ਚੰਦ ਮੈਂ ਰਸਤੇ ਵਿੱਚ ਬੈਠਾ, ਤੈਨੂੰ ਲੰਘਣ ਨਹੀਂ ਦਿਆਂਗਾ, ਤੇਰੀ ਬਰਾਤ ਨੂੰ ਘੇਰਾਂਗਾ। ਪਹਿਲਾਂ ਮੇਰੇ ਨਾਲ ਜੰਗ ਕਰਨਾ ਹੋਏਗਾ ਤਾਂ ਕਿ ਨਿੱਤ ਦੀ ਗੱਲ ਇਹ ਸਿਆਪਾ ਮੁੱਕ ਜਾਏ। ਉਦੋਂ ਬਾਅਦ ਜਿਉਂਦਾ ਰਿਹਾ ਤੂੰ ਆਪਣੇ ਪੁੱਤਰ ਨੂੰ ਵਿਆਹ ਲਈ ਜੇ ਮੈਨੂੰ ਸ਼ਹੀਦ ਕਰ ਸਕਿਆ, ਤੇ ਨਹੀਂ ਫਿਰ ਮੈਂ ਤੈਨੂੰ ਸ਼ਹੀਦ ਜ਼ਰੂਰ ਕਰ ਦਿੰਦਾ। ਇਹ ਮੈਂ ਪੱਤਰ ਇਸ ਲਈ ਲਿਖਿਆ ਜੇ ਮੈਂ ਚਾਹੁੰਦਾ ਅਚਨਚੇਤ ਤੇਰੀਆਂ ਫੌਜਾਂ ਤੇ ਟੁੱਟ ਪੈਂਦਾ ਬਿਨਾਂ ਦੱਸੇ। ਲੋਕੀ ਐਸਾ ਹੀ ਕਰਦੇ ਨੇ ਪਰ ਗੋਬਿੰਦ ਰਾਜ ਨਹੀਂ ਕਰ ਸਕਦਾ। ਹਾਂ ਜੇ ਤੂੰ ਆਪਣੇ ਬੇਟੇ ਨੂੰ ਬੁਲਾਉਣਾ ਚਾਹੁੰਦਾ ਤਾਂ ਇਸ ਮਾਰਗ ਇਹ ਮਾਰਗ ਨੂੰ ਕਿਹਾ ਹੋਇਆ, ਇਸ ਮਾਰਗ 'ਚ ਮੇਰਾ ਕੈਂਪ ਹੈ, ਇਸ ਮਾਰਗ 'ਚ ਮੇਰੇ ਸਿੱਖ ਬੈਠੇ ਨੇ, ਤਾਂ ਤੈਨੂੰ ਕੋਈ ਹੋਰ ਰਸਤੇ ਦੀ ਚੋਣ ਕਰਨੀ ਹੋਏਗੀ। ਮੈਂ ਤੇਰੇ ਮਗਰ ਨਹੀਂ ਦੌੜਾਂਗਾ, ਕਿਤੇ ਫਿਰ ਆ ਜਾਈ ਮੈਦਾਨੇ ਜੰਗ ਉਦੋਂ ਲੜ ਲਵਾਂਗੇ। ਭੀਮ ਚੰਦ ਦੇ ਸੋਗ ਪੈ ਗਿਆ। ਪਹਾੜੀ ਰਾਜਿਆਂ ਦੀ ਮੀਟਿੰਗ ਹੋਈ ਕੀ ਕੀਤਾ ਜਾਏ। ਗੁਰੂ ਬੜਾ ਅੜੀਅਲ ਹੈ, 20 ਕੁ ਸਾਲ ਦੀ ਉਮਰ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੀ ਕੀਤਾ ਜਾਏ। ਅਖੀਰ ਫੈਸਲਾ ਹੋਇਆ, ਵਜ਼ੀਰਾਂ ਨੇ ਸਲਾਹ ਦਿੱਤੀ ਕਿ ਗੁਰੂ ਧਰਮੀ ਹੈ। ਇੱਕ ਗੱਲ ਤੇ ਕਾਬਲੇ ਤਾਰੀਫ ਹੈ ਨਾ, ਜੋ ਮਨ ਵਿੱਚ ਆਈ ਉਹ ਕਹਿ ਦਿੱਤੀ, ਲੁਕੋ ਤਾਂ ਨਹੀਂ ਰੱਖੇ। ਜਾਓ ਐਸਾ ਕਰੋ ਆਪਣੇ ਬੇਟੇ ਅਜਮੇਰ ਚੰਦ ਨੂੰ ਭੇਜ ਦਿਓ। ਜਿਹੜੇ ਬੰਦੇ 420 ਕਰਨ ਜਾਣਦੇ ਹੁੰਦੇ ਹਨ, ਹੇਰਾ ਫੇਰੀਆਂ ਕਰਨ ਜਾਣਦੇ ਆ, ਉਹਨਾਂ ਦੇ ਦਿਮਾਗ ਬੜੇ ਟਿੱਕੇ ਹੁੰਦੇ ਆ। ਤੁਹਾਡੇ ਬੇਟੇ ਨੂੰ ਗੁਰੂ ਕੁਛ ਨਹੀਂ ਕਹੇ, ਜਾ ਕੇ ਗੁਰੂ ਦੇ ਪੈਰ ਫੜ ਲਵੇ, ਮਿਹਨਤ ਕਰੇ, ਤਰਲਾ ਕਰੇ ਕਿ ਸੱਚੇ ਪਾਤਸ਼ਾਹ ਵਿਆਹ ਮੇਰਾ, ਗਲਤੀ ਮੇਰੇ ਬਾਪ ਦੀ ਹੋਊਗੀ, ਮੇਰੇ ਵਿਆਹ ਦੇ ਵਿੱਚ ਵਿਘਨ ਨਾ ਪਵੇ, ਕਿਰਪਾ ਕਰਕੇ ਬਰਾਤ ਲੰਘ ਜਾਣ ਦਿਓ, ਗੁਰੂ ਮਿਹਰਬਾਨੀ ਕਰਦੇ। ਐਸੇ ਹੀ ਹੋਇਆ। ਹਜ਼ੂਰ ਨੂੰ ਦਰਬਾਰ ਜੀ ਨੇ ਦੱਸਿਆ, ਮਹਾਰਾਜ ਭੀਮ ਚੰਦ ਦਾ ਬੇਟਾ ਅਜਮੇਰ ਚੰਦ ਆਇਆ ਤੇ 2-4 ਕੁਝ ਸੱਜਣ ਉਹਦੇ ਨਾਲ ਹੋਰ ਹਨ। ਮਹਾਰਾਜ ਕਹਿੰਦੇ ਅੰਦਰ ਆਉਣ ਦੇ, ਰੋਕਣਾ ਨਹੀਂ, ਅਪਮਾਨ ਨਹੀਂ ਕਰਨਾ, ਸਹਿਤ ਆਦਰ ਦੇ ਅੰਦਰ ਲੈ। ਹਜ਼ੂਰ ਦਾ ਬਚਨ ਸੀ। ਨੌਜਵਾਨ ਨੇ ਪੈਰ ਫੜ ਲਏ ਗੁਰੂ ਸਾਹਿਬ, ਚਰਨਾਂ ਤੇ ਸਿਰ ਰੱਖਿਆ। ਕਪਟੀ ਛਲੀਏ ਲੋਕ ਐਸਾ ਕਰਦੇ ਹੁੰਦੇ ਨੇ, ਪਰ ਸੀਸ ਨਵਾਏ ਕਿਆ ਕੀ ਹੈ, ਜਦੋਂ ਹਿਰਦਾ ਸੁਧ ਨਹੀਂ ਕਰੇ ਦੇ ਸੁਧੇ ਜਾਏ, ਅਪਰਾਧੀ ਦੋਣਾਂ ਨੇ ਵਿਆਹ ਵੀ ਹੋ ਜਾਂਦੇ ਨੇ। ਪਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨੌਜਵਾਨ ਕੀ ਮਨੋਰਥ ਲੈ ਕੇ ਆਇਆ? ਮਹਾਰਾਜ ਮੇਰਾ ਵਿਆਹ ਹੈ। ਹੈ ਮਹਾਰਾਜ ਕਹਿੰਦੇ ਤੇਰਾ ਵਿਆਹ ਮੁਬਾਰਕ ਹੋਵੇ, ਗ੍ਰਿਸਤੀ ਬਣਨ ਲੱਗੇ, ਤੇਰਾ ਵਿਆਹ ਮੁਬਾਰਕ ਹੋਵੇ। ਕਹਿਣ ਲੱਗੇ ਮਹਾਰਾਜ ਮੁਬਾਰਕਾਂ ਦੀ ਵਿਘਨ ਪੈ ਗਿਆ ਇਹਦੇ ਵਿੱਚ। ਹੈ ਕੀ ਵਿਘਨ ਪੈ ਗਿਆ? ਸਤਿਗੁਰੂ ਤੁਹਾਡੀ ਚਿੱਠੀ ਗਈ ਸੀ ਤੇ ਉਹ ਚਿੱਠੀ ਤੇ ਵਿਚਾਰ ਹੋਇਆ, ਮੇਰੇ ਬਾਪ ਦੀਆਂ ਹੋਣਗੀਆਂ ਵਧੀਕੀਆਂ, ਹੋਏਗਾ ਮੇਰੇ ਬਾਪ ਦੇ ਨਾਲ ਲੈਣ ਦੇਣ, ਕੁਛ ਜਿਹੜਾ ਇੱਧਰ ਉੱਧਰ ਦੀਆਂ ਗੱਲਾਂ ਹੋ ਰਹੀਆਂ ਨੇ, ਮੈਂ ਤਾਂ ਮਹਾਰਾਜ ਤੁਹਾਡਾ ਵੀ ਬੇਟਾ, ਮੇਰੇ ਤੇ ਕਿਰਪਾ ਕਰੋ, ਮੇਰਾ ਵਿਆਹ ਹੋ ਲੈਣ ਦਿਓ, ਜੇ ਲੜਨੀ ਹੈ ਤਾਂ ਬਾਅਦ ਦੇ ਵਿੱਚ ਵਿਆਹ ਦੇ ਵਿੱਚ ਲੜਾਈ ਚੰਗੀ। ਮਹਾਰਾਜ ਕਹਿੰਦੇ ਬਿਲਕੁਲ ਠੀਕ, ਮੈਂ ਤੇਰੀ ਗੱਲ ਨਾਲ ਸਹਿਮਤ ਹੈ ਅਜਮੇਰ ਚੰਦ। ਮਹਾਰਾਜ ਸਾਹਿਬ ਕਹਿਣ ਲੱਗੇ, ਸਿੰਘੋ ਅਜਮੇਰ ਚੰਦ ਦੇ ਨਾਲ 2-4 ਬੰਦੇ ਜਿਹੜੇ ਜਾਣਨੇ ਚਾਹੁੰਦੇ ਨੇ, ਇਹਨਾਂ ਨੂੰ ਜਾਣ ਦਿਓ, ਸਮੇਂ ਸਿਰ ਜਾ ਕੇ ਵਿਆਹ ਕਰਾ ਲਵੇ, ਇਹਨੂੰ ਮੈਂ ਰੋਕੇ, ਪਰ ਇਹਦੇ ਬਾਪ ਨੂੰ ਲੰਘਣ ਨਹੀਂ ਦੇਣਾ। ਕਹਿੰਦੇ ਬਾਤ ਤੇਰੇ ਬਾਪ ਨਾਲ ਹੈ। ਐਸੇ ਹੀ ਹੋਇਆ, ਅਜਮੇਰ ਚੰਦ ਦੇ ਆਪਣੇ ਲੜਕੇ ਦੇ ਵਿਆਹ ਤੇ ਇਕਲੌਤੇ ਬੇਟੇ ਤੇ ਭੀਮ ਚੰਦ ਨਹੀਂ ਪਹੁੰਚ ਸਕਿਆ, ਫੇਰੇ ਪਹਿਲਾਂ ਹੋ ਗਏ ਸੀ, ਕਿਉਂਕਿ ਬ੍ਰਾਹਮਣ ਨੇ ਕਹਿ ਦਿੱਤਾ ਸੀ ਮਹੂਰਤ ਲੰਘ ਜਾਊਗਾ, ਪਹਿਲੇ ਹੋ ਗਏ, ਇਹ ਘੁੰਮ ਕੇ ਗਿਆ ਸੀ। ਕਹਿਣ ਤੋਂ ਭਾਵ ਗੁਰੂ ਸਾਹਿਬ ਦਾ ਇਹ ਸੁਭਾਅ ਹੈ, ਜੇ ਬੱਕਰਿਆਂ ਦੀ ਲੋੜ ਹੁੰਦੀ ਤਾਂ ਸਤਿਗੁਰੂ ਕਹਿੰਦੇ ਵੀ ਭਾਈ 5 ਬੱਕਰੇ ਲੈ ਕੇ ਆਓ, 5 ਬੱਕਰੇ ਚਾਹੀਦੇ। ਗੁਰੂ ਨੇ ਕਿਹਾ ਸੀਸ ਚਾਹੀਦਾ, ਬੰਦੇ ਦਾ ਚਾਹੀਦਾ, ਸਿੱਖ ਦਾ ਚਾਹੀਦਾ। ਇਸ ਕਰਕੇ ਕਾਰਨ ਕੀ ਸੀ? ਪਹਿਲਾਂ ਮਰਨ ਕਬੂਲ ਦੀ ਸੰਥਿਆ ਜੋ ਪਹਿਲੇ ਗੁਰੂਆਂ ਨੇ ਦਿੱਤੀ ਹੈ, ਉਹ ਸਬਕ ਵੇਖਣਾ ਸੀ ਕਿਤੇ ਕੱਚਾ ਤਾਂ ਨਹੀਂ ਰਹਿ ਗਿਆ। ਮਿਲ ਗਿਆ ਪਿਆਰਾ ਸ਼ਬਦ, ਪੰਜਾਂ ਨੂੰ ਮਿਲ ਗਿਆ, ਔਰ ਵਚਨ ਕੈਸੇ ਕੀਤੇ, ਸਿੰਘ ਸੋ ਰਹਿਤ ਪੰਚ ਜਹ ਮਿਲੇ, ਸਿੰਘ ਸੋ ਰਹਿਤ ਨਾਲ ਰਹਿਤ ਕੀਤੀ ਹੈ। ਰਹਿਤ ਦੋ ਕਿਸਮ ਦੀ, ਕੇਵਲ ਤਨ ਦੀ ਰਹਿਤ ਵਾਲੇ, ਮਨ ਦੀ ਰਹਿਤ ਤੋਂ ਸੱਖਣੇ ਗੁਰੂ ਨੂੰ ਨਹੀਂ ਪ੍ਰਵਾਨ ਹੋਣਗੇ। ਸਿੰਘ ਸੋ ਰਹਿਤ ਪੰਚ ਜਹ ਮਿਲੇ, ਬੜਾ ਅਸਰ ਹੋਇਆ ਕਰਦਾ, ਕਮਾਈ ਵਾਲੇ ਹਿਰਦੇ ਦਾ ਬੜਾ ਹੀ ਅੰਤਰਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਇੱਥੇ। ਮਹਾਂਪੁਰਸ਼ਾਂ ਨੇ ਕਿਤੇ ਰੰਗ ਵਿੱਚ ਆ ਕੇ ਵਚਨ ਕੀਤਾ ਸੀ, ਕਹਿੰਦੇ ਸਿੰਘੋ ਜਿਹੜਾ ਤੁਹਾਨੂੰ ਦੁਨੀਆਂ ਭਰ ਦਾ ਨਾਸਤਿਕ ਬੰਦਾ ਦਿਸਦਾ ਹੈ, ਕਦੀ ਰੱਬ ਨੂੰ ਜ਼ਿੰਦਗੀ 'ਚ ਮੰਨਿਆ ਹੀ ਨਹੀਂ ਹੈ ਜਿਸਨੇ, ਜਿਹੜਾ ਗੁਰਮਤ ਤੋਂ ਬਿਲਕੁਲ ਉਲਟ ਹੈ, ਉਹ ਕਥਾ ਹੁੰਦੀ ਵਿੱਚ ਲਿਆ ਕੇ ਮੇਰੇ ਮੂਹਰੇ ਬਿਠਾ ਦਿਓ, ਮੈਂ ਇੱਕ ਵਾਰੀ ਉਹਦੇ ਨੇਤਰਾਂ ਵਿੱਚ ਨੇਤਰ ਪਾ ਕੇ ਕਹਾਂਗਾ ਕਿ ਕਿਉਂ ਬਈ ਅੰਮ੍ਰਿਤ ਨਹੀਂ ਛਕਣਾ, ਤਾਂ ਜਵਾਬ ਇਹ ਹੋਏਗਾ ਕਿ ਹਾਂ ਮਹਾਰਾਜ ਮੈਂ ਅੱਜ ਹੀ ਅੰਮ੍ਰਿਤ ਛਕਣ ਨੂੰ ਤਿਆਰ, ਇਹ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕਰਾਂਗਾ। ਇਹ ਕਿਆ ਬਾਤ ਹੈ, ਕਰਨੀ ਦਾ ਪ੍ਰਭਾਵ ਹੈ, ਕੇਵਲ ਕਥਨੀ ਕੁਛ ਮਾਨਾ ਨਹੀਂ ਰੱਖਣੀ। ਇਹ ਮਨਮੁਖ ਦੀ ਵੀ ਹੋ ਸਕਦੀ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਸੋ ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਰਹਿਤ ਜੋ ਪੰਜ ਜਿਹੜੇ ਪਿਆਰੇ ਮੇਰੇ ਸਿੰਘ, ਸਿੰਘ ਸੋ ਰਹਿਤ ਇੱਕ ਤਾਂ ਅੰਮ੍ਰਿਤਧਾਰੀ, ਇੱਕ ਤਨ ਔਰ ਮਨ ਦੀ ਰਹਿਤ ਵਾਲੇ, ਸਿੰਘ ਸੋ ਰਹਿਤ ਪੰਚ ਜਿਹੇ ਮਿਲੇ, ਮਮ ਸਰੂਪ ਤੈ ਜਾਣੋ ਭਲੇ, ਉਹਨਾਂ ਨੂੰ ਸਮਝ ਲਓ ਉਹ ਮੇਰਾ ਸਰੂਪ ਹਨ। ਸਿੱਖ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੇ ਜੋ ਆਸਾ, ਜਿਹੜਾ ਪੰਜਾਂ ਤੇ ਆਸ ਰੱਖ ਕੇ ਉਹਨਾਂ ਨੂੰ ਭੋਜਨ ਛਕਾਏ, ਵਸਤਰ ਦੇ, ਉਹਨਾਂ ਦੀ ਪੂਜਾ ਕਰੇ, ਗੁਰੂ ਦਾ ਰੂਪ ਸਮਝ ਕੇ ਪੂਜਾ ਕਰੇ, ਮੈਂ ਉਹਦੀ ਆਸਾ ਪੂਰਨ ਕਰੂੰਗਾ। ਇਹ ਗੁਰੂ ਗੋਬਿੰਦ ਸਿੰਘ ਦਾ ਵਾਅਦਾ ਹੈ ਤੁਹਾਡੇ ਨਾਲ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਪਿਆਰੇ ਕਹਿ ਦਿੱਤਾ, ਤੁਸੀਂ ਪਿਆਰੇ ਹੋ ਗਏ, ਰੱਬ ਦੇ ਪਿਆਰੇ ਹੋ ਗਏ, ਮੇਰੇ ਅਕਾਲ ਪੁਰਖ ਦੇ ਪਿਆਰੇ ਹੋ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਤੁਹਾਨੂੰ ਸਾਰੇ ਪਿਆਰੇ ਕਰਕੇ ਬੁਲਾਉਣਗੇ, ਕਿਉਂਕਿ ਤੁਸੀਂ ਹਰੀ ਨੂੰ ਪਿਆਰੇ ਹੋ ਗਏ, ਤੁਸੀਂ ਰੱਬ ਨੂੰ ਪਿਆਰੇ ਹੋ ਗਏ। ਤੇ ਜਿਹੜੀ ਦੁਨੀਆਂ ਦੇ ਅੰਦਰ ਰੱਬ ਨੂੰ ਪਿਆਰੇ ਹੋ ਜਾਂਦੇ ਨੇ, ਉਹ ਕਦੇ ਉੱਠ ਕੇ ਬੈਠਦੇ ਨਹੀਂ, ਤੁਸੀਂ ਉੱਠੋਗੇ ਵੀ ਬੈਠੋਗੇ, ਸੌਂਗੇ ਖਾਓ ਪੀਓਗੇ, ਪ੍ਰਚਾਰ ਵੀ ਕਰੋਗੇ, ਰੱਬ ਨੂੰ ਪਿਆਰੇ ਵੀ ਰਹੋਗੇ। ਇਹ ਫਰਕ ਹੈ, ਕਿਉਂਕਿ ਪਹਿਲਾਂ ਮਰਨ ਕਬੂਲ ਕੀਤਾ ਤੁਸੀਂ, ਦੂਸਰਾ ਸ਼ਬਦ ਹੈ ਪੂਰਾ। ਇਹ ਦੋ ਸ਼ਬਦ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਸੀ, ਇੱਕ ਪਿਆਰਾ ਇੱਕ ਪੂਰਾ, ਦੋਏ ਸ਼ਬਦ ਜਿਉਂਦਿਆਂ ਨੂੰ ਨਹੀਂ ਮਿਲਦੇ। ਦੂਸਰਾ ਸ਼ਬਦ ਮਹਾਰਾਜ ਨੇ ਇਹ ਕਹਿ ਦਿੱਤਾ ਕਿ ਹੁਣ ਤੁਸੀਂ ਪੂਰੇ ਹੋ ਗਏ। ਪੂਰਾ ਕੌਣ ਹੈ? ਪੂਰਾ ਅਕਾਲ ਪੁਰਖ ਹੈ, ਦੁਨੀਆਂ ਸਭ ਅਧੂਰਿਆਂ ਦੀ ਹੈ। ਪੂਰੇ ਕਾ ਕੀਆ, ਕਿਉਂਕਿ ਤੁਸੀਂ ਪੂਰੇ ਦੇ ਕੀਤੇ ਹੋਏ ਹੋ। ਇਹ ਪੰਥ ਜਿਹੜਾ ਸਾਜਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਆਪ ਪੂਰਾ ਹੈ। ਉਸ ਪੂਰੇ ਨੇ ਮੇਰੀ ਤੇ ਡਿਊਟੀ ਲਾਈ ਸੀ, ਆਗਿਆ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹਦੇ ਪਹਿਲੇ ਸ਼ਬਦ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਮੈਨੂੰ ਹੁਕਮ ਕੀਤਾ ਸੀ, ਇਹ ਭਾਈ ਹਰ ਸਿੰਘ ਨੇ ਲਿਖਿਆ ਆਪਣੀ ਡਾਇਰੀ 'ਚ, ਇਹ ਜਿਹੜੇ ਬਚਨ ਨੇ ਭਾਈ ਹਰ ਸਿੰਘ ਦੇ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿੱਤ ਦੀ ਡਾਇਰੀ ਲਿਖਦਾ ਸੀ ਹਜ਼ੂਰ ਸਾਹਿਬ। ਇਹ ਉਹ ਸੱਜਣ ਦੀ ਬਾਤ ਹੈ ਜਿਹਦੀ ਹਜ਼ੂਰ ਸਾਹਿਬ ਪੰਜਾਂ ਪਿਆਰਿਆਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ, ਉਦੋਂ ਵੀ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਖੜੇ ਕੀਤੇ ਸੀ। ਤੇ ਜਿਸ ਵੇਲੇ ਚਮਕੌਰ ਦੀ ਗੜੀ ਦੇ ਅੰਦਰ ਸਤਿਗੁਰੂ ਚਮਕੌਰ ਦੀ ਗੜੀ ਨੂੰ ਛੱਡ ਕੇ ਗਏ ਨੇ, ਉਸ ਵੇਲੇ ਵੀ ਪੰਜਾਂ ਦੀ ਚੋਣ ਤੇ ਆਨੰਦਪੁਰ ਸਾਹਿਬ ਵੀ ਪੰਜਾਂ ਦੀ ਚੋਣ, ਉਹ ਜਿਹੜੇ ਪੰਜ ਚੁਣੇ ਹੋਏ ਸੀ ਉਹਨਾਂ ਦਾ ਧਿਆਨ ਕਰਕੇ ਖਾਲਸੇ ਨੂੰ ਗੁਰਤਾ ਗੱਦੀ। ਪਰ ਗੱਲ ਇੱਕ ਪੱਖੀ ਸੀ, ਇੱਥੇ ਮਜਬੂਰੀ ਸੀ ਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। ਸਤਿਗੁਰੂ ਮਹਾਰਾਜ ਨੇ ਉਸ ਨੂੰ ਮੁਕੰਮਲ ਕਰਨ ਵਾਸਤੇ ਉੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਮਾਤਰ ਧਿਆਨ ਕੀਤਾ ਵੀ ਸੀ, ਕਿਉਂਕਿ ਜਦੋਂ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਰਹੇ ਨੇ, ਗੱਦੀ ਦੇਣ ਵਾਲਾ ਦਿੱਲੀ ਦੇ ਵਿੱਚ ਹੈ, ਗੱਦੀ ਲੈਣ ਵਾਲਾ ਬਾਬੇ ਬਕਾਲੇ ਦੇ ਭੋਰੇ ਵਿੱਚ ਬੈਠਾ ਹਾਜ਼ਰ ਨਹੀਂ ਸੀ। ਉਸ ਵੇਲੇ ਧਿਆਨ ਦੁਆਰਾ
ਧਿਆਨ ਕੀਤਾ, ਬਾਬਾ ਬਸੇ ਜੋ ਗ੍ਰਾਮ ਬਕਾਲੇ, ਬਾਨਗੁਰ ਸੰਗਤ ਸਕਲ ਸੰਭਾਲੇ। ਇਹ ਬਚਨ ਕਹੇ ਸੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਹੁਣ ਨੌਵਾਂ ਪਾਤਸ਼ਾਹ ਕੌਣ ਹੋ? ਰਿਸ਼ਤੇ 'ਚੋਂ ਵੀ ਬਾਬੇ ਲੱਗਦੇ ਸੀ। ਕਹਿੰਦੇ ਬਾਬੇ ਬਕਾਲੇ, ਬਾਬਾ ਬਸੇ ਜੋ ਗ੍ਰਾਮ ਬਕਾਲੇ। ਇਸੇ ਲਈ ਉੱਥੇ ਗੁਰੂਆਂ ਦੀ ਮੰਡੀ ਲੱਗ ਗਈ ਸੀ। ਮਹਾਰਾਜ ਅਸਲੀ ਗੁਰੂ ਲੁਕੇ ਰਹੇ ਤੇ ਨਕਲੀ ਗੁਰੂ ਬਾਹਰ ਪ੍ਰਗਟ ਹੋ ਗਏ ਸੀ। ਜਦੋਂ ਨੌਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਦਸਵਿਆਂ ਨੂੰ, ਉਦੋਂ ਵੀ ਸੈਂਕੜੇ ਕੋਹਾਂ ਦੀਆਂ ਵਿੱਥਾਂ ਹਨ। ਉਸੇ ਦਿੱਲੀ ਦੇ ਅੰਦਰ ਲੋਹ ਪਿੰਜਰੇ 'ਚ ਬੈਠੇ ਹਾਂ। ਧਿਆਨ ਦੁਆਰਾ ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ। ਅਨੰਦਪੁਰ ਸਾਹਿਬ ਬੈਠੇ ਗੁਰਤਾ ਗੱਦੀ ਲੈਣ ਵਾਲੇ। ਤਿਲਕ ਦੀਆਂ ਰਸਮਾਂ ਬਾਅਦ ਵਿੱਚ ਹੋਈਆਂ। ਭਾਈ ਰਾਮ ਕੌਰ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਹੋਇਆ, ਉਹਨਾਂ ਦੀ ਉਮਰ ਬਹੁਤ ਛੋਟੀ ਸੀ। ਬਾਬੇ ਬੁੱਢੇ ਸਾਹਿਬ ਦੀ ਵੰਸ਼ ਹੋਣ ਦੇ ਨਾਤੇ ਭਾਈ ਰਾਮ ਕੌਰ ਦੇ ਕੋਲੋਂ ਤਿਲਕ ਦਵਾਇਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਉਮਰ ਇਤਨੀ ਛੋਟੀ ਸੀ, 3 ਵਰ੍ਹਿਆਂ ਦੀ ਉਮਰ ਸੀ ਸਾਰੀ, 3 ਵਰ੍ਹਿਆਂ ਦੀ। ਗੋਦੀ ਚੁੱਕ ਕੇ ਉਸ ਕੋਮਲ ਹੱਥਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਿਲਕ ਦਵਾਇਆ। ਤਿਲਕ ਲੈਣ ਵਾਲਾ 9 ਵਰ੍ਹਿਆਂ ਦਾ ਉਮਰ ਵਿੱਚ, ਤਿਲਕ ਦੇਣ ਵਾਲਾ 3 ਵਰ੍ਹਿਆਂ ਦਾ। ਕੈਸੀ ਸਾਂਝ ਸੀ! ਇਹ ਵੀ ਧਿਆਨ ਦੁਆਰਾ ਹੋਈ। ਉਸ ਵੇਲੇ ਧਿਆਨ ਜਿਵੇਂ ਦਿੱਲੀ ਗੁਰੂ ਤੇਗ ਬਹਾਦਰ ਸਾਹਿਬ ਨੇ, 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਧਿਆਨ ਦੁਆਰਾ ਗਤੀ ਦਿੱਤੀ, ਪਰ ਬਾਬਾ ਬੁੱਢਾ ਸਾਹਿਬ ਨੇ ਤਿਲਕ ਦੀ ਰਸਮ ਸੀ ਜਿਹੜੀ, ਉਹ ਬਾਅਦ ਦੇ ਵਿੱਚ ਕੀਤੀ। ਇਸੇ ਤਰ੍ਹਾਂ 5 ਪਿਆਰਿਆਂ ਦੇ ਦਰਮਿਆਨ ਚਮਕੌਰ ਦੀ ਗੜੀ 'ਚ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕੀਤਾ। ਅੱਜ ਬਹੁਤ ਸਾਰੇ ਲੋਕ ਕਹਿੰਦੇ ਫਿਰਦੇ ਨੇ ਕਿ ਜੀ ਪੰਥ ਨੂੰ ਗੁਰਤਾ ਗੱਦੀ ਹੈ, ਪੰਥ ਜੋ ਕਰੇ। ਐਸਾ ਰੋਗ ਦਿਖਾਉਂਦੇ ਨੇ ਵੀ ਗੁਰੂ ਨੂੰ ਉਹ ਮੰਨਣਾ ਪਏਗਾ ਜੋ ਅਸੀਂ ਇਕੱਠੇ ਹੋ ਕੇ ਕਰ ਲਵਾਂਗੇ। ਐਸਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 5 ਗੁਰੂ ਦਾ ਰੂਪ ਹਨ। ਉਹਨਾਂ ਦੇ ਵਿੱਚੋਂ 5 ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਚੋਣ ਕੀਤੀ। ਉਹਨਾਂ ਵਿੱਚ ਭਾਈ ਹਰ ਸਿੰਘ ਸੀ। ਗੱਲ ਲੰਮੀ ਹੁੰਦੀ ਹੈ, ਮੈਂ ਆਪਣੀ ਗੱਲ ਨੂੰ ਸਮਾਪਤੀ 'ਤੇ ਲੈ ਜਾਂ। 10 ਮਿੰਟ ਬਾਕੀ ਰਹਿੰਦੇ ਨੇ, ਇਹਦੇ 'ਚ ਮੈਂ ਆਪਣੀ ਗੱਲ ਸਮਾਪਤ ਕਰਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਸ ਪਿਆਰੇ ਨੂੰ ਪੜ੍ਹਾਇਆ, ਜਿਸ ਪਿਆਰੇ ਦੀ ਆਪਣੀ ਨਿੱਜੀ ਲਿਖੀ ਹੋਈ ਡਾਇਰੀ, ਜਿਹਨੂੰ ਗੋਦ ਪੋਥੀ ਵੀ ਕਹਿੰਦੇ ਆ, ਔਰ ਜਿਸ ਨੂੰ ਭਾਈ ਹਰ ਸਿੰਘ ਦੀ ਡਾਇਰੀ ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੋਹਰੇ ਉਚਾਰਨ ਕੀਤੇ ਅਤੇ ਭਾਈ ਹਰ ਸਿੰਘ ਨੇ ਲਿਖੇ। ਸਮਾਂ ਬੜਾ ਨਾਜ਼ੁਕ ਸੀ। ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਔਰ ਇਹ ਵਚਨ ਭਾਈ ਹਰ ਸਿੰਘ ਨੇ ਲਿਖੇ, ਉਹ ਵੀ 5 ਪਿਆਰਿਆਂ ਦੇ ਵਿੱਚ ਉੱਥੇ ਸ਼ਾਮਲ ਹੈ। ਆਗਿਆ ਭਈ ਅਕਾਲ ਕੀ, ਇਹ ਕਿਤੇ ਇਤਿਹਾਸ ਦੇ ਵਚਨ ਨਾ ਜਾਣਨਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਚਨ। ਗੁਰੂ ਅਰਜਨ ਸਾਹਿਬ ਦੀ ਬਾਣੀ ਨੂੰ ਭਾਈ ਗੁਰਦਾਸ ਲਿਖਦੇ ਰਹੇ ਨੇ, ਫਿਰ ਉਹ ਭਾਈ ਗੁਰਦਾਸ ਦੀ ਬਾਣੀ ਤਾਂ ਨਹੀਂ ਹੋ ਗਈ ਜੀ ਉਹਨਾਂ ਲਿਖ ਦਿੱਤੀ? ਜੇ ਗਿਆਨੀ ਗਿਆਨ ਸਿੰਘ ਨੇ ਭਾਈ ਹਰ ਸਿੰਘ ਦੀ ਡਾਇਰੀ ਵਿੱਚੋਂ ਪੰਥ ਪ੍ਰਕਾਸ਼ ਲਿਖ ਦਿੱਤਾ, ਇਹ ਦੋਹਰੇ ਗਿਆਨ ਸਿੰਘ ਤਾਂ ਨਹੀਂ ਬਣ ਗਏ? ਮਨਮਤੀ ਲੋਕ ਹਨ ਜਿਹੜੇ ਕਹਿੰਦੇ ਜੀ ਇਹ ਤਾਂ ਪੰਥ ਪ੍ਰਕਾਸ਼ ਵਿੱਚ ਲਿਖੇ ਹੋਏ ਨੇ। ਇਹ ਗੋਹਜ ਪੋਥੀ ਵਿਦਿਆ ਮਾਰਕੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਤੋਸ਼ੇਖਾਨੇ 'ਚੋਂ ਕਢਾ ਕੇ ਜਥੇ ਦੇ ਸਿੰਘਾਂ ਦੇ ਹਵਾਲੇ ਕੀਤੀ ਕਿ ਸਿੰਘੋ ਆਹ ਦੇਖੋ, ਕੋਈ ਕੱਲ੍ਹ ਨੂੰ ਸ਼ੰਕਾ ਕਰੇ। ਉਹਦੇ 'ਚ ਪੰਡਿਤ ਜਿਨ੍ਹਾਂ ਦੇ ਕੋਲ ਡਿਗਰੀ ਸੀ ਕਾਂਸੀ ਦੇ ਵਿੱਚ, ਹਰ ਦੁਆਰ ਜਿਨ੍ਹਾਂ ਦੇ ਕੋਲ ਪੰਡਤਾਈ ਦੀ ਡਿਗਰੀ ਸੀ, ਗਿਆਨੀ ਪ੍ਰੇਮ ਸਿੰਘ ਬਜ਼ੁਰਗ, ਉਹ ਕੁਝ ਚਿਰ ਦਾਸ ਦੇ ਨਾਲ ਵੀ ਥੋੜ੍ਹੇ ਸਾਲ ਹੋ ਗਏ ਵਿਚਰੇ। ਉਹ ਕਹਿੰਦੇ ਮੈਂ ਉਸ ਵੇਲੇ ਹਾਜ਼ਰ ਸੀ, ਮੈਂ 17 ਦੋਹਰੇ ਭਾਈ ਹਰ ਸਿੰਘ ਦੀ ਡਾਇਰੀ 'ਚੋਂ ਨੋਟ ਕੀਤੇ, ਗਿਆਨੀ ਜੀ ਦੱਸ ਰਹੇ ਸਨ, 17 ਦੋਹਰੇ। ਉਹਨਾਂ ਦੋਹਰਿਆਂ 'ਚ ਕੁਛ ਅਦਲਾ ਬਦਲੀ ਵੀ ਹੋਈ ਹੈ, ਕੁਛ ਦੋਹਰੇ ਤਾਂ ਅਸੀਂ ਹੁਣ ਤੱਕ ਗਲਤੀ ਪੜ੍ਹੀ ਜਾ ਰਹੇ ਹਾਂ। ਜਿਵੇਂ ਪਹਿਲੇ ਦੋਹਰੇ ਵੱਲ ਧਿਆਨ ਕਰਨਾ, ਜਿਹੜਾ ਕਿ ਜੇ ਕਿਸੇ ਨੂੰ ਗਲਤ ਪੱਕਿਆ ਹੋਵੇ ਤਾਂ ਇਹਨੂੰ ਠੀਕ ਕਰ ਲੈਣਾ, ਜੋ ਲਿਖਤ ਹੈ ਮੈਂ ਉਹਦੇ ਮੁਤਾਬਕ ਬੇਨਤੀ ਕਰਨ ਲੱਗਾ। ਨਾਨਕ ਗੁਰੂ ਗੋਬਿੰਦ ਸਿੰਘ, ਇੱਥੇ ਅਸੀਂ ਕਹਿੰਦੇ ਪੂਰਨ ਗੁਰ ਅਵਤਾਰ, ਇੱਕ ਤਾਂ ਗਲਤੀ ਇੱਥੇ ਹੈ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰ ਅਵਤਾਰ, ਹਰ ਸ਼ਬਦ ਹੈ ਜੋ ਲਿਖਿਆ ਉਹੀ ਪੜ੍ਹਨਾ ਚਾਹੀਦਾ। ਤੇ ਦੂਸਰੀ ਗਲਤੀ ਕਰਦੇ ਹਾਂ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰ ਅਵਤਾਰ ਦੀ ਥਾਂ ਤੇ ਗੁਰ ਅਵਤਾਰ ਕਹਿੰਦੇ ਹਾਂ, ਜਗਮਗ ਜੋਤ ਵਿਰਾਜ ਰਹੀ। ਅੱਗੇ ਬਹੁਤ ਭਾਰੀ ਵੱਡੀ ਗਲਤੀ ਕਰਦੇ ਹਾਂ, ਕਹਿੰਦੇ ਸ੍ਰੀ ਅਵਚਲ ਨਗਰ ਅਪਾਰ। ਦੇਖੋ ਸਾਡਾ ਰੁੱਖ ਕਿੱਧਰ ਨੂੰ ਮੁੜਿਆ, ਕਿਸ ਮਨਮਤੀਏ ਨੇ ਇਹ ਭੋਲੇ ਭਾਲੇ ਸਿੱਖਾਂ ਨੂੰ ਭਰਮਾ ਕੇ ਇਸ ਦੋਹਰੇ ਨੂੰ
गलत प्रयोग कर दिता तो पंथ के अंदर उस प्रमाणित करके चलते के पाछे चले जगत की रीत चल पी साडा रुख मोड़ दिता कि वह जी जोत गुरु गोबिंद सिंह साहब जी विच सी वह हजूर साहब आवचल नगर के बराज रही है तुहानू 60 साल तक डीकदी है तुसी उत्थे जाओ। गल निबड़ गई। गुरु ग्रंथ साहब नाल तोड़न का एदों वधिया होर किहड़ा जतन हो सकता है कि साढ़े दोहरे के अखर हालांकि लिखती प्रूफ है नानक गुरु गोबिंद सिंह पूर्ण हर अवतार जगमग जोत विराज रही श्री गुरु ग्रंथ मिल हर ये वचन के गुरु ग्रंथ साहब दे विच है वो जोत। इस बात से संगत करनी इसलिए लाभदायक होंदी है किसे मौके किसे प्रकरण विच कोई ना कोई ऐसा मोती मिल जाता जो जीवन विच कम आने वाला है। ते गुरु साहब जी ने पूरियां दा पंथ साज दिता खालसा पूरा है अकाल पुरख का रूप हो गया पूरे का किया सब कुछ पूरा पूरे का किया हुआ पूरा हो गया खालसा भी पूरा है ते अकाल पुरख भी पूरा है। ओ खालसा जिहड़ा अकाल पुरख की फौज होके विचर रहा है जिहड़ा अकाल पुरख की मिलिट्री होके अकाल पुरख का सिपाही होके ते उस सिपाही दे नाल एक पद सतगुरां ने होर दे दिता कि तू कला सिपाही नहीं तेनू संत भी कहा जाएगा तू संत भी है और सिपाही भी है। ये जिहड़ी क्रिया हुई है मैं हुण 5 मिनट दे विच अपनी गल जिहदे ते मैनू बहुता टाइम लाउणा चाहीदा सी ते उहदे ते मेरे कोलों ए गलती समझ लो हो गई भुल हो गई कि मेरे को अपना समा जिहड़ा वो नहीं है मैं जल्दी जाना तुसीं तां बैठे हो प्यार विच पर गल मैं 5 मिनटां च समाप्त कर दिया। ये गल ते किते फिर गुरु कृपा करेगा। संसार दे विच एक मिसाल है 84 लख जीवन च भाई गुरदास ने दित्ती वह गुरु ग्रंथ साहब के अंदर भी है। सारी 84 लख जोन के अंदर बिंदी वंश पैदा होंदी है बल्कि घा तो घा पैदा होंदा है अन्न तो अन्न की अंश चली जाती है ते इस तरह पशु तो पशु की अंश है पंछी तो पंछी की अंश है मनुख तो मनुख की अंश है पर एको ही मिसाल है ऐसी कि एक जोन 84 लख विच ऐसी है जिदे अपनी बिंदी वंश नहीं होंदी ओदी बिंद तो बच्चा पैदा हो ही नहीं सकता ओदे नादी वंश होंदी है। वो कौन है भृंगी। भृंगी एक कीड़ा है सुंडी है और इस दी मकान बनाने की तकनीक मैं कई घंटे इसे ते खर्च कर दते। एक बारी मकान बनाउंदा होया भृंगी मैनूं मिल गया मैं उहदी मकान बनाउण दी तारीफ जिंदगी भर करदा रहांगा। मूंह दे विच पता नहीं किस थां तों मिट्टी लैके आउंदा सी टोभे तों गार लैके आउंदा सी छप्पड़ चों लिआउंदा सी जां मिट्टी लिआउंदा सी उह मूंह दे विच उस नूं बिल्कुल इस तरह चित चित के अपने लेस दा थुक दे नाल ऐसा उस नूं शक्तिशाली बना लैंदा सी छोटी जी गोली मूंह दे विच लैके आउंदा कोई तगारी नहीं तसला नहीं कोई उहदे नाल विचारे दे हैल्प करन वाला नहीं मिट्टी दी इन्नी करोड़ी लिआउंदा गुणदा गुणदा ते आ के उसदे बह जांदा है ते इह दोनों पासे बरीक जे हथ मक्खी दे पांजां वरगे बरीक जे हथ गोली मूँह चों कढदा है उहनूं फिर ऐ लपाई करदा है। कंध ऐसी बनी साडे मिस्त्रियां दे जोड़ ते दिसदी आ वी जिहड़ी कल लपाई कीती सी अज जिहड़ी कीती है जोड़ दिसदा रहेगा जिन्ना चिर कली ना कर दईए पर बलिहार जाइए उहदे च जोड़ कोई नहीं दिसदा। उह मकान बणाउंदा है ਕਾਹਦੇ ਲਈ ਬਣਾਉਂਦਾ ਅਸੀਂ ਵੀ ਬੱਚਿਆਂ ਲਈ ਬਣਾਉਂਦੇ ਉਹ ਵੀ ਬੱਚਿਆਂ ਲਈ ਬਣਾਉਂਦੇ ਬੱਚਾ ਬਿੰਦੀ ਵੰਸ਼ ਹੈ ਉਹਦੇ ਕੋਈ ਵੀ ਨਾਦੀ ਵੰਸ਼ ਹੈ। ਇਹ ਤੇ ਸਮਝ ਆਏਗੀ 5 ਪਿਆਰਿਆਂ ਦੀ ਬਾਤ ਇਹ ਤੇ ਸਮਝ ਆਏਗੀ ਪਹਿ ਲੈਣੇ ਦੀ ਬਾਤ। ਮਕਾਨ ਬਣਾ ਕੇ ਉਹਦੇ 'ਚ 2 ਰੋਸ਼ਨਦਾਨ ਰੱਖਦਾ ਇੱਕ ਵਰੀਕ ਹੈ ਜਿਹਦੇ ਵਿੱਚ ਸੁੰਡੀ ਬਾਹਰ ਨਹੀਂ ਨਿਕਲ ਸਕਦੀ ਕੇਵਲ ਹਵਾ ਮਿਲਦੀ ਰਹੇਗੀ ਉਸ ਨੂੰ। ਇੱਕ ਰੋਸ਼ਨਦਾਨ ਸੀ ਉਹਨੂੰ ਸੁੰਡੀ ਨੂੰ ਉਹਦੇ ਵਿੱਚ ਬਾੜ ਕੇ ਉਸ ਮਕਾਨ ਦੇ ਮੂਹਰੇ ਪਹਿਰਾ ਲਾ ਕੇ ਬੈਠ ਜਾਂਦਾ ਹੈ। ਸੁੰਡੀ ਇੱਕ ਖਾਸ ਕਿਸਮ ਦੀ ਹੈ ਉਹਨੂੰ ਉਹਦੇ ਵਿੱਚ ਲਿਆ ਕੇ ਇੱਕ ਵਾਰੀ ਬਾੜ ਦਿੰਦਾ ਫਿਰ ਨਿਕਲ ਨਹੀਂ ਦਿੰਦਾ ਉਸ ਗੁਫਾ ਦੇ ਅੰਦਰ ਜਿਹੜਾ ਮਕਾਨ ਬਣਾਇਆ ਜਿੱਥੇ ਬੱਚਾ ਪੈਦਾ ਕਰਨਾ ਹੈ ਬਿੰਦੀ ਨਹੀਂ। ਦੇਖੋ ਕਿਸ ਤਰੀਕੇ ਨਾਲ ਕਿਸ ਤਕਨੀਕ ਦੇ ਨਾਲ ਫਿਰ ਉਹ ਦਰਵਾਜ਼ੇ ਤੇ ਬਹਿ ਕੇ ਇੱਕ ਸੰਗੀਤ ਗਾਉਂਦਾ ਜਿਹੜਾ ਅੱਜ ਸਾਡੇ ਵਿਗਿਆਨੀਆਂ ਤੋਂ ਸੰਗੀਤ ਪਕੜ ਨਹੀਂ ਹੋਇਆ, ਉਹਦੀ ਸੁਰਤਾ ਲੈ ਅੱਜ ਤੱਕ ਕਿਸੇ ਵੀ ਰਾਗੀ ਤੋਂ, ਕਿਸੇ ਬੜੇ ਬੜੇ ਫਿਲਾਸਫਰ ਤੋਂ ਅੱਜ ਤੱਕ ਇਹਦੇ 'ਚ ਫੇਲ ਹੋ ਗਿਆ ਇਨਸਾਨ। ਉਹ ਸਮਝ ਨਹੀਂ ਆਈ ਕਿ ਉਹਦਾ ਸੰਗੀਤ ਹੈ ਤੇ ਉਹ ਸੰਗੀਤ ਵਿੱਚ ਕੋਈ ਮੰਤਰ ਹੈ, ਕੀ ਕਰ ਰਿਹਾ, ਜਿਵੇਂ ਬੰਗਾਲੇ ਬੀਨ ਦੀ ਮੰਤਰ ਪੜ੍ਹਦੇ ਹੈ, ਜਾਂ ਤੇ ਕੋਈ ਮੰਤਰ ਪੜ੍ਹਦਾ ਅਮਰ ਮੰਤਰ, ਪਤਾ ਨਹੀਂ ਕੀ ਹੈ, ਵਾਹਿਗੁਰੂ ਜਾਣੇ, ਇਹ ਮੈਂ ਵੀ ਨਹੀਂ ਦੱਸ ਸਕਦਾ ਕੀ ਹੈ, ਪਰ ਉਹ ਸੰਗੀਤ ਛੇੜ ਦਿੰਦਾ। ਭਾਈ ਗੁਰਦਾਸ ਨੇ ਆਪਣੇ ਅਨੁਭਵ ਦੁਆਰਾ ਜਿੰਨੀ ਕੁ ਗੱਲ ਸਮਝੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਕਹਿੰਦੇ ਭ੍ਰਿੰਗੀ ਦੇ ਭੈ ਜਾਏ ਮਰ, ਕਹਿੰਦੇ ਉਹ ਆਪਣੀ ਸੰਗੀਤ ਦੇ ਅੰਦਰ ਇੰਨਾ ਡਰਾ ਦਿੰਦਾ, ਉਸ ਨੂੰ ਇੰਨਾ ਭੈ ਦਿੰਦਾ, ਕਹਿੰਦੇ ਉਹਨੂੰ ਡਰਾ ਡਰਾ ਕੇ ਉਹਦੀ ਜਾਨ ਕੱਢ ਦਿੰਦਾ। ਜਿੰਨਾ ਚਿਰ ਮਰ ਨਾ ਜਾਏ ਉਨਾ ਚਿਰ ਡਰਾਉਣ ਤੇ ਨਹੀਂ ਹਟਦਾ, ਉਹਨੂੰ ਡਰਾ ਡਰਾ ਕੇ ਮਾਰ ਦਿੰਦਾ। ਕੋਈ ਸ਼ਸਤਰ ਨਹੀਂ ਹੈ ਉਸ ਕੋਲ, ਬਰਛਾ ਨਹੀਂ, ਨੇਜਾ ਨਹੀਂ, ਕਿਰਪਾਨ ਨਹੀਂ, ਗੋਲੀ ਨਹੀਂ, ਤੀਰ ਨਹੀਂ, ਕੁਛ ਨਹੀਂ ਹੈ, ਕੇਵਲ ਜ਼ਬਾਨ ਹੈ। ਡਰਾ ਡਰਾ ਕੇ ਉਹਦੀ ਜਾਨ ਕੱਢ ਦਿੰਦਾ ਤੇ ਜਦੋਂ ਦੇਖਦਾ ਵੀ ਇਹ ਮਰ ਗਿਆ, ਉਹਨੂੰ ਹਿਲਾ ਕੇ ਦੇਖਦਾ ਵੀ ਪ੍ਰਾਣ ਵਿੱਚ ਹੈ ਤਾਂ ਨਹੀਂ, ਜਦੋਂ ਦੇਖਦਾ ਵੀ ਖਤਮ ਹੋ ਗਿਆ, ਤੇ ਫਿਰ ਉਹ ਜੋ ਪਰਮਾਤਮਾ ਨੇ ਉਸ ਨੂੰ ਵਿਦਿਆ ਦਿੱਤੀ ਹੈ ਅਮਰ ਕਰਨ ਦੀ, ਫਿਰ ਉਹ ਆਪਣੇ ਅਮਰ ਕਰਨ ਵਾਲੇ ਸੰਗੀਤ ਨੂੰ ਛੇੜਦਾ ਹੈ, ਸ਼ਬਦ ਨੂੰ ਛੇੜਦਾ ਹੈ, ਜਿਸ ਸ਼ਬਦ ਨੂੰ ਸੁਣ ਕੇ ਮਰਿਆ ਹੋਇਆ ਕੀੜਾ ਜਿਉਂਦਾ ਹੁੰਦਾ। ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕੀੜਾ ਜਿਉਂਦਾ ਹੋ ਜਾਂਦਾ, ਉਹਦੇ ਬਾਕੀ ਦਾ ਸਾਰਾ ਹੌਲੀ ਹੌਲੀ, ਜਿਵੇਂ ਸੱਪ ਦੀ ਕੁੰਜ ਲੈ ਜਾਂਦੀ ਹੈ, ਉਹਦੇ ਪਹਿਲੇ ਵਾਲ ਲੈ ਜਾਂਦੇ ਨੇ, ਉਹਦੀ ਚਮੜੀ ਲੈ ਜਾਂਦੀ ਹੈ, ਹੌਲੀ 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 ਨਵਾਂ ਚਮ ਹੁੰਦਾ, ਤੇ ਜਿਸ ਵੇਲੇ ਨਵੀਂ ਚਮੜੀ ਲੈ ਕੇ ਆਪਣੇ ਉਸ ਤੋਂ ਬਾਹਰ ਆਉਂਦਾ ਤਾਂ ਉਹਦੀ ਸ਼ਕਲ ਬਿਲਕੁਲ ਭ੍ਰਿੰਗੀ ਵਰਗੀ ਹੁੰਦੀ ਹੈ, ਕੀੜੇ ਵਰਗੀ ਨਹੀਂ ਹੁੰਦੀ। ਜੈਸੀ ਸ਼ਕਲ ਜਿਉਂਦੇ ਦੀ ਲੈ ਕੇ ਅੰਦਰ ਵਾਲਿਆ ਸੀ, ਜਦੋਂ ਬਾਹਰ ਲੈ ਕੇ ਆਇਆ ਤਾਂ ਉਹਦੇ ਵਰਗਾ ਹੁੰਦਾ, ਜਿਹਾ ਜਿਹਾ ਉਹ ਆਪ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭ੍ਰਿੰਗੀ ਹੋਵੇ ਕੀੜਿਓਂ ਕਿਵ ਆਸ ਵਿਖਾਣਾ, ਸਾਡੇ ਵਿੱਚੋਂ ਹੀ ਸਨ ਦਇਆ ਰਾਮ ਜੀ, ਪਰ ਸਤਿਗੁਰੂ ਮਹਾਰਾਜ ਨੇ ਪਹਿਲਾਂ ਉਹਨਾਂ ਨੂੰ ਮਾਰਿਆ ਤੇ ਫਿਰ ਉਹਨਾਂ ਨੂੰ ਅੰਮ੍ਰਿਤ ਵਿਦਿਆ ਅੰਮ੍ਰਿਤ ਦੀ ਦੇ ਕੇ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਫਿਰ ਜਿਉਂਦਾ ਕੀਤਾ ਤੇ ਜਦੋਂ ਜਿਉਂਦੇ ਹੋਏ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ ਸੀ। ਉਹ ਪਹਿਲੇ ਦਇਆ ਰਾਮ ਨਹੀਂ ਸੀ, ਧਰਮਚੰਦ ਨਹੀਂ ਸੀ, ਉਹ ਸਾਰੇ ਗੁਰੂ ਗੋਬਿੰਦ ਸਿੰਘ ਸੀ। ਮਾਰੇ ਕਿ ਹੁਣ ਤੁਸੀਂ ਮੇਰੇ ਹੋ, ਮੈਂ ਤੁਹਾਡਾ ਹਾਂ। ਇਹ ਅੱਜ ਦੇ ਦਿਨ ਦਾ ਇਤਿਹਾਸ ਹੈ ਗੁਰੂ ਪਿਆਰਿਓ। ਸਮਾਂ ਬਿਲਕੁਲ ਪੂਰਾ ਹੋ ਗਿਆ, ਇਸ ਦੇ ਅੱਗੇ ਜਾਣਾ ਬਾਅਦ ਵੀ ਨਹੀਂ ਹੋਏਗਾ। ਤੁਸੀਂ ਪਿਆਰ ਵਿੱਚ ਅੱਧਾ ਘੰਟਾ ਬਿਠਾਇਆ, ਮੈਂ ਧੰਨਵਾਦ ਕਰਦਾ। ਗੁਰੂ ਕਿਰਪਾ ਕਰੇ ਅੱਜ ਸ਼ਾਮ ਦੀ ਕਥਾ ਤਾਂ ਕਿਉਂਕਿ ਐਤਵਾਰ ਵਾਲੇ ਦਿਨ ਨਹੀਂ ਹੁੰਦੀ, ਤੇ ਕੱਲ੍ਹ ਤੋਂ ਫਿਰ, ਕਿਉਂਕਿ ਥੋੜ੍ਹੇ ਦਿਨ ਰਹਿ ਗਏ ਨੇ, ਅਗਲੀਆਂ ਸੰਗਤਾਂ ਵੀ ਉਡੀਕਦੀਆਂ, ਸਮਾਂ ਐਵੇਂ ਹੀ ਲੰਘ ਜਾਂਦਾ। ਪਰ ਤੁਹਾਡੇ ਪਿਆਰ ਵਿੱਚ ਮੈਂ ਗੁਰਮੁਖਾਂ ਨੂੰ, ਭਾਈ ਨਛੱਤਰ ਸਿੰਘ ਨੂੰ ਕੱਲ੍ਹ ਬੇਨਤੀ ਕਰ ਰਿਹਾ ਸੀ, ਮਹਾਂ ਨਛੱਤਰ ਸਿੰਘ ਜੀ, ਐਤਕੀ ਬਾਰੇ ਮਹਿਸੂਸ ਨਹੀਂ ਹੋਇਆ, ਪਤਾ ਨਹੀਂ ਕਿਆ ਬਾਤ ਹੈ। ਅੱਗੇ ਕਈ ਵਾਰ ਆਪਣੇ ਵਤਨਾਂ ਤੋਂ ਦੂਰ ਆ ਕੇ ਦਿਨ ਗਿਣੀਦੇ ਸੀ, ਇੰਨੇ ਦਿਨ ਘੱਟ ਗਏ, ਹੁਣ ਇੰਨੇ ਕੁ ਦਿਨ ਰਹਿ ਗਏ, ਚੱਲਾਂਗੇ, ਪਰ ਐਤਕੀ ਐਸਾ ਮਹਿਸੂਸ ਨਹੀਂ ਹੋ ਰਿਹਾ। ਪਤਾ ਨਹੀਂ ਤੁਹਾਡਿਆਂ ਪਰਿਵਾਰਾਂ ਨੇ, ਤੁਸੀਂ ਮੇਰੇ ਆਪਣੇ ਪਰਿਵਾਰ, ਮੇਰੇ ਆਪਣੇ ਉਹਨਾਂ ਜਥੇ ਵਾਲੇ ਸਿੰਘਾਂ ਦੀ ਤਰ੍ਹਾਂ ਐਸਾ ਪਿਆਰ ਦੇ ਰਹੇ ਹੋ। ਮੈਂ ਤੇ ਉਸ ਪਿਆਰ ਦੇ ਵਿੱਚ ਐਤਕੀ ਵਾਰ ਪਹਿਲੀ ਵਾਰ ਹੋਇਆ, ਸੱਚਾ ਵਚਨ ਹੈ, ਨਹੀਂ 98 ਤੋਂ ਆ ਰਹੇ, ਕਦੀ ਵੀ ਨਹੀਂ ਐਸਾ ਮਹਿਸੂਸ ਹੋਇਆ, ਦਿਨ ਗਿਣੀ ਦਿਨ ਵੀ ਇੰਨੇ ਕੁ ਦਿਨ ਰਹਿ ਗਏ। ਗੁਰੂ ਕਿਰਪਾ ਕਰੇ, ਪੱਟਾਂ ਦੇ ਸਵਈਆਂ ਦੀ ਕਥਾ ਹੁਣ ਕੱਲ੍ਹ ਤੋਂ ਇਹ ਇੱਕ ਦਿਨ ਲਈ ਦਾਸ, ਕਿਉਂਕਿ ਐਤਵਾਰ ਸ਼ਾਮ ਦੀ ਕਥਾ ਨਾ ਹੋਣ ਕਰਕੇ ਅੱਜ ਦਾ ਸੈਂਡੀ ਕੋ ਉੱਥੇ ਮੇਰੇ ਆਪਣੇ ਜਥੇ ਦਾ ਪਹਿਲੇ ਜਥੇ ਦੇ ਵਿੱਚੋਂ ਸੀ ਉਹ ਸਿੰਘ, ਇਸ ਕਰਕੇ ਮੈਂ ਉਸ ਗੁਰਮੁਖ ਦੇ 3-4 ਸਾਲ ਦੇ ਅਲੰਬੇ ਤਾਂ ਮੇਰੇ ਜੁਮੇਨ ਪਰ ਐਤਕੀ ਵਾਰ ਮੈਂ ਇਹ ਅਲੰਬੇ ਲਾ ਕੇ ਆਉਣੇ ਹੈ। ਇੱਕ ਰਾਤ ਲਈ ਉਹਨਾਂ ਨੂੰ ਸਮਾਂ ਦਿੱਤਾ ਤੇ ਕੱਲ੍ਹ ਫਿਰ ਵਾਪਸ ਗੁਰੂ ਦੇ ਹੁਕਮ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।